हे गुरु जी सतनाम 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 जी वाहे गुरु वाहे गुरु वाहे गुरु जी सतनाम 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 जी वाहे गुरु वाहे गुरु वाहे गुरु जी वाहिगुरु जी का खालसा वाहिगुरु जी की फतेह।
गुरु नानक अंगद गुरु अमरदास पद बंद रामदास अर्जन गुरु वर श्री हर गोविंद हरि राय हर कृष्ण गुर तेग बहादुर चंद दसवें गोविंद सिंह गुरु नमो चरण अरविंद। जिसमें अमृत ज्ञान है मानक भगत वैराग गुरु ग्रंथ साहिब उदद बंदों कर अनुराग पूर्ण देखो आत्मा द्वैत सर्व निवार भय शांत मन संत जेहे ते पद नमो हमार। बेसुमार अथा अगंति अतुल ज्यों बुलावो त्यों नानक दास बोले। सो कहो टल गुरु सेवियै अहिंस सहज सुभाए दर्शन परसै गुरु कै जन्म मरण दुख जाए। दर्शन परसै गुरु कै जन्म मरण दुख जाए।
सतनाम श्री वाहिगुरु साहिब जी दोहरा मचेओ जंग भीखन महा तब भांडे राठौर परे निरंगे सैन पर रोर मचायो दौर। वाहिगुरु जी का खालसा
वाहिगुरु जी की फतेह। परम सत्कार्यो गुरु स्वरूप गुरु खालसा सत्संग जीओ आप सरबत संतान जो भी माई पाई गुरसिख प्रेमी शामां दे वक्त गुरु शरण विच पूर्वले कर्मां दे प्रेरे हो पहुंचे हो। वाहिगुरु की कृपा किसानों स्वास सबलीकरण का अवसर मिलिया है जी तो असि लाभ उठाने गुरु नानक के ग्यारहवें स्वरूप श्री गुरु ग्रंथ साहिब जी महाराज के पावन दीदार किए। सोदर की बाणी के जाप तो उपरंत अरदास मुखवाक हूं लड़ीवार कथा इतिहास की जो चल रही है पिछे आप जी ने अध्याप सुने कि किस प्रकार औरंगजेब दखण तो चढ़ाई कर दिती है दिल्ली का तख्त लैण वास्ते। सब तो छोटा भरा है दा मुराद बख्श जिहड़ा जंग विच हार खा चुका सी ਉਜੈਨ ਦਾ ਇਲਾਕਾ ਮਾਲਵੇ ਦਾ ਇਸ ਪਾਸੇ ਦਾ ਸੂਬਾ ਸੀ। ਇਹ ਗੱਲ ਔਰੰਗਜ਼ੇਬ ਨੇ ਜਦੋਂ ਉਹਨੇ ਦੇਖਿਆ ਵੀ ਇੱਕ ਭਰਾ ਤੇ ਪਹਿਲਾਂ ਹੱਲਾ ਬੋਲ ਦਿੱਤਾ ਗਿਆ ਦਾਰਾ ਸਕੋ ਨੇ, ਤੇ ਜਿੱਥੇ ਜਿੱਥੇ ਉਹਦਾ ਕਬਜ਼ਾ ਸੀ, ਪਟਨਾ ਸਾਹਿਬ ਹੈ, ਕਾਂਸੀ ਹੈ, ਇੱਥੋਂ ਭਾਰਤ ਬੰਗਾਲ ਦਾ ਸੂਬਾ, ਇਹ ਵਿਚਾਰ ਕੇ ਵੀ ਦੋ ਭਰਾਵਾਂ ਦੇ ਉੱਤੇ ਤਾਂ ਹਮਲਾ ਕਰ ਹੀ ਦਿੱਤਾ ਇਹਨਾਂ, ਅਸੀਂ ਸੋਚੀ ਬੈਠੇ ਹਾਂ ਵੀ ਦਿੱਲੀ ਦਾ ਤਖ਼ਤ ਲੈਣਾ ਹੈ, ਇਹ ਸਾਡੇ ਵਾਲੇ ਇਹ ਵੀ ਨਹੀਂ ਰਹਿਣ ਦਿੰਦੇ। ਫਿਰ ਆਪਣੀ ਸਾਰੀ ਸ਼ਕਤੀ ਇਕੱਠੀ ਕਰਕੇ ਤੇ ਇਸਨੇ ਮੁਰਾਦ ਬਖਸ਼ ਨੂੰ ਲਿਆ ਨਾਲ, ਉਹਨੂੰ ਇੱਕ ਲਾਰਾ ਲਾਇਆ ਇਸਨੇ, ਕਹਿਣ ਲੱਗਾ ਵੀ ਦੇਖ ਭਰਾ, ਮੈਨੂੰ ਤਾਂ ਰਾਜ ਦਾ ਕੋਈ ਬਾਲਾ ਲਾਭ ਨਹੀਂ ਹੈ, ਕੋਈ ਲਾਲਚ ਨਹੀਂ ਹੈ, ਮੈਂ ਤਾਂ ਬੰਦਗੀ ਕਰਨ ਵਾਲਾ ਹੁੰਦਾ। ਤੇ ਪਰ ਇੱਕ ਗੱਲ ਹੈ ਵੀ ਦਾਰਾ ਸਕੋ ਨਹੀਂ ਬਣਨਾ ਚਾਹੀਦਾ, ਇਹ ਸਿੱਧਾ ਸਾਦਾ ਬੰਦਾ ਰਾਜ ਦੇ ਲਾਇਕ ਨਹੀਂ ਹੈ, ਇਸ ਕਰਕੇ ਆਪਣੇ ਭਰਾਵਾਂ ਦੇ ਫੁੱਟ ਕਰਕੇ ਕੁਛ ਵੀ ਹੋ ਸਕਦਾ ਵੀ ਇਹ ਤੂੰ ਮੇਰੇ ਨਾਲ ਮਿਲ ਜਾਏ, ਸਾਰੀਆਂ ਫੌਜਾਂ ਦੇ ਮੈਨੂੰ ਮੇਰਾ ਵਣ ਸਾਥੀ। ਉਹਨੇ ਪੁੱਛਿਆ ਵੀ ਮੇਰਾ ਕੀ ਲਾਭ ਹੋਊਗਾ ਇਹਦੇ ਵਿੱਚ, ਉਹ ਕਹਿੰਦਾ ਵੀ ਤੇਰਾ ਲਾਭ ਇਹ ਹੋਊਗਾ ਵੀ ਜੇ ਜੰਗ ਆਪਾਂ ਜਿੱਤ ਗਏ, ਦਿੱਲੀ ਦਾ ਤਖ਼ਤ ਮੈਂ ਤੈਨੂੰ ਦੇ ਕੇ ਮੱਕੇ ਨੂੰ ਚਲੇ ਜਾਊਂ, ਮੈਂ ਤਾਂ ਰਹਿਣੇ ਨਹੀਂ, ਮੇਰਾ ਤਾਂ ਮਨ ਵੈਸੀ ਬੰਦਗੀ ਵਾਲੇ ਐਸਾ ਹੈ ਫਰੇਬੀ ਬੰਦਾ ਸੀ, ਇਹ ਮੈਂ ਤਾਂ ਸੰਸਾਰ ਤੋਂ ਵੈਸੀ ਉਪਰਾਵਾਂ, ਇਸ ਕਰਕੇ ਮੈਨੂੰ ਦਿੱਲੀ ਦਾ ਤਖ਼ਤ ਨਹੀਂ ਚਾਹੀਦਾ, ਦਿੱਲੀ ਦਾ ਤਖ਼ਤ ਤੈਨੂੰ ਦੇ ਕੇ। ਮੁਰਾਦ ਬਖਸ਼ ਨੂੰ ਕਹਿੰਦਾ ਵੀ ਮੈਂ ਮੱਕੇ ਚਲੇ ਜਾਣਾ, ਮੱਕੇ ਦੀ ਜ਼ਿਆਰਤ, ਤੇ ਮੈਂ ਤਾਂ ਜੰਗੀ ਤੇਰੇ ਵਾਸਤੇ ਲੜਨਾ, ਜੇ ਤੂੰ ਫੌਜਾਂ ਦੇਣਾ ਠੀਕ ਹੈ, ਨਹੀਂ ਭਾਈ ਮੈਂ ਤਾਂ ਜਿੱਥੇ ਹੈਗਾ ਠੀਕ ਹੈ। ਇਤਿਹਾਸ ਕਹਿੰਦਾ ਵੀ ਮੁਰਾਦ ਬਖਸ਼ ਨੂੰ ਦਿੱਲੀ ਦਾ ਤਖ਼ਤ ਦੱਸਣ ਲੱਗਿਆ, ਔਰੰਗਜ਼ੇਬ ਦੀ ਕੁੱਟਲ ਨੀਤੀ ਨੂੰ ਇਹ ਨਹੀਂ ਸੀ ਜਾਣਦਾ ਕਿ ਕੈਸਾ ਖੋਟਾ ਬੰਦਾ ਹੋ ਸਕਦਾ, ਉਹ ਜਿਹਨੇ ਜਣਿਆ ਉਹਦਾ ਨਹੀਂ ਕਦੇ ਬਣਿਆ, ਭਰਾਵਾਂ ਦਾ ਕੀ ਬਣਨਾ ਉਸਨੇ। ਇਸ ਕਰਕੇ ਪਰ ਜਿਹੜੇ ਸਾਡੇ ਮੁਸਲਮਾਨ ਭਰਾ ਨੇ, ਜੇ ਇਹਨਾਂ ਨੂੰ ਪੁੱਛੀਏ ਵੀ ਔਰੰਗਜ਼ੇਬ ਕੈਸਾ ਸੀ, ਉਹ ਕਹਿੰਦੇ ਵੀ ਸਾਰਿਆਂ ਬਾਦਸ਼ਾਹ ਤੋਂ ਚੰਗਾ ਬਾਦਸ਼ਾਹ ਸੀ, ਮਹਾਂਪੁਰਖਾਂ ਨੇ ਇਸਲਾਮ ਦੇ ਜਿਹੜੇ ਵੱਡੇ ਵਿਦਵਾਨ ਵੀ ਉਹਨਾਂ ਦੇ ਵਿਚਾਰ ਔਰੰਗਜ਼ੇਬ ਦੇ ਜਾਣ ਕੇ ਆਓ, ਯਾਨੀ ਹਰਭਜਨ ਸਿੰਘ ਜੀ ਨੇ ਢੁੱਡੀਕੇ ਵਾਲਿਆਂ ਨੂੰ ਭੇਜਿਆ ਵੀ ਜਾ ਕੇ ਪੁੱਛ ਕੇ ਆਓ, ਤੇ ਉਹਨਾਂ ਨੇ ਫਿਰ ਟੇਪ ਕਰ ਲਏ ਉਹਨਾਂ ਦੇ ਸਾਰੇ ਕੁਛ। ਉਹ ਕਹਿੰਦੇ ਵੀ ਜਿਹੜਾ ਮਰਜ਼ੀ ਮਾੜਾ ਕਹੀ ਜਾਵੇ ਔਰੰਗਜ਼ੇਬ ਨੂੰ, ਸਾਡੀ ਤਾਂ ਇਸਨੇ ਇਸਲਾਮ ਦੀ ਉੱਨਤੀ ਇੰਨੀ ਕੀਤੀ ਹੈ ਵੀ ਇਹਦੇ ਵਰਗਾ ਬਾਦਸ਼ਾਹ ਚੰਗਾ ਹੋਏ। ਉਹਨੇ ਕਿਹਾ ਵੀ ਇਹ ਡੇਢੇ ਜ਼ੁਲਮ ਕੀਤੇ ਆ, ਤੁਸੀਂ ਇਹਨੂੰ ਚੰਗਾ ਸਮਝਦੇ ਹੋ? ਉਹ ਕਹਿੰਦੇ ਵੀ ਜ਼ੁਲਮ ਤੁਸੀਂ ਕਹੋ ਕੀਤੇ, ਉਹ ਇਸਲਾਮ ਚ ਲਿਆਉਣਾ ਚਾਹੁੰਦਾ ਸੀ, ਇਸਲਾਮ ਚ ਵਾਧਾ ਕਰਨਾ ਚਾਹੁੰਦਾ ਸੀ, ਜਿਹੜਾ ਨਹੀਂ ਆਇਆ ਤੇ ਉਹਨੇ ਆਪਣੇ ਹਿਸਾਬ ਨਾਲ ਠੀਕ ਕੀਤਾ। ਇਸ ਕਰਕੇ ਔਰੰਗਜ਼ੇਬ ਨੂੰ ਮੁਸਲਮਾਨ ਭਰਾ ਨਹੀਂ ਮਾੜਾ ਕਹਿੰਦੇ, ਜਿਹੜੇ ਕੋਈ ਬਹੁਤ ਹੀ ਇਨਸਾਫ ਪਸੰਦ ਨੇ ਉਹ ਭਾਵੇਂ ਕਹਿ ਦੇਣ, ਤੇ ਬੜੀ ਕੁੱਟਲ ਨੀਤੀ ਵਾਲਾ ਹੈ। ਤੇ ਇਹ ਦੋਨੇ ਭਰਾ ਰਲ ਕੇ, ਤੀਸਰਾ ਤਾਂ ਰਹਿ ਗਿਆ ਉਧਰ ਕਾਂਸੀ ਵਾਲੇ ਪਾਸੇ, ਉਧਰ ਬੰਗਾਲ ਵਾਲੇ ਪਾਸੇ, ਇਹਨੂੰ ਫਰੇਬ ਨਾਲ ਜਿਹੀਆਂ ਫੌਜਾਂ ਲੈ ਜਾਂਦੀਆਂ, ਤੇ ਆਹਮੋ ਸਾਹਮਣੇ ਸੂਰਮਿਆਂ ਦੀ ਜੰਗ ਹੋ ਰਹੀ ਹੈ, ਤੇ ਹੁਣ ਦੇਖੋ ਲੜਾਈ ਦਾ ਮੂੰਹ ਕਾਲਾ ਹੀ ਹੁੰਦਾ ਹੈ, ਇਹਦੇ ਵਿੱਚ ਕੋਈ ਇਹ ਵੀ ਨਹੀਂ ਹੁੰਦਾ ਵੀ ਸੱਚਾ ਸੁੱਚਾ ਯੁੱਧ ਹੈ, ਇਹ ਤਾਂ ਵਾਹਿਗੁਰੂ ਦੇ ਹੁਕਮ ਦੇ ਪਤਾ ਨਹੀਂ ਕਿਹੜਾ ਪਾਣਾ ਕੀ ਵਰਤਿਆ। ਆਓ, ਜਿਸ ਪ੍ਰਕਾਰ ਇਹ ਜੰਗ ਬਹੁਤ ਭਿਆਨਕ ਹੋ ਰਿਹਾ ਹੈ, ਚੰਬਲ ਨਦੀ ਦੇ ਉਰਲੇ ਪਾਸੇ ਦੋਨੇ ਦਲਾਂ ਦਾ ਮੁਕਾਬਲਾ ਹੈ ਤੇ ਜਿਵੇਂ ਵਿਚਾਰ ਆ ਰਹੀ ਹੈ ਸੁਣਨਾ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਮਚਿਓ ਜੰਗ ਭੀਖਣ
ਤੇ ਬਹੁਤ ਸਾਰਾ ਇਹ ਜੰਗ ਜਿਹੜਾ ਹੈ ਭੀਖਣ ਵਿਕਰਾਲ ਮਹਾਂ ਵੱਡਾ ਵੱਡਾ ਵਿਕਰਾਲ ਤੇ ਜੰਗ ਜਿਵੇਂ ਅੱਗ ਮੱਚਦੀ ਹੁੰਦੀ ਹੈ ਅੱਗ ਦੇ ਵਿੱਚ ਜਿਹੜੀ ਚੀਜ਼ ਪਈ ਜਾਂਦੀ ਹੈ ਉਹ ਸੜ ਜਾਂਦੀ ਹੈ ਜੰਗ ਦੇ ਵਿੱਚ ਜਿਹੜੇ ਸੂਰਮੇ ਜਾਈ ਜਾਂਦੇ ਦੋਨਾਂ ਤਰਫਾਂ ਦੇ ਮਰੀ ਜਾਂਦੇ ਇਸ ਕਰਕੇ ਕਿਹਾ ਵੀ ਜੰਗ ਬੜਾ ਭਿਆਨਕ ਮੱਚ ਰਿਹਾ ਹੈ ਤੇ ਉਸ ਵੇਲੇ ਜਿਹੜੇ ਰਾਜਪੂਤਾਂ ਦੀਆਂ ਜਾਤਾਂ ਨੇ ਅਹਿਸਾਸ ਨੇ ਤੇ ਉਹਨਾਂ ਦੀਆਂ ਜਾਤਾਂ ਵਿੱਚ ਹਾਂਡੇ ਤੇ ਰਠੌਰ ਇਹ ਦੋ ਜਾਤਾਂ ਦੇ ਜਿਹੜੇ ਫੌਜ ਦੇ ਵਿੱਚ ਸਨ ਦਾਰਾ ਸਕੋਬ ਵਾਲੇ ਪਾਸੇ ਤੇ ਬੜਾ ਭਿਆਨਕ ਜੰਗ ਇਹਨਾਂ ਨੇ ਕੀਤਾ ਹੈ। ਔਰੰਗਜ਼ੇਬ ਦੀ ਸੈਨਾ ਦੇ ਉੱਤੇ ਟੁੱਟ ਕੇ ਪੈ ਗਏ ਸੂਰਮੇ
ਰੋਰ ਮਚਾਇਵ ਦੌਰ
ਤੇ ਰੌਲਾ ਬਹੁਤ ਪੈ ਰਿਹਾ ਡੰਡ ਰੌਲਾ ਫੌਜ ਦੇ ਵਿੱਚ ਸਿਪਾਹੀ ਦੋਨਾਂ ਤਰਫਾਂ ਤੋਂ ਪਾ ਰਹੇ ਹਨ
ਰਾਮ ਸਿੰਘ ਆਦਿਕ ਜੇ ਹਾਂਡੇ
ਤੇ ਹਾਂਡੇ ਗੋਦਾ ਸੀ ਰਾਮ ਸਿੰਘ ਰਾਜਪੂਤ ਹੈ ਬੜਾ ਸੂਰਮਾ ਸੀ ਇਹ ਜੰਗ ਐਸਾ ਕੀਤਾ ਭਾਈ ਸੰਤੋਖ ਸਿੰਘ ਕਹਿੰਦੇ ਜਿਵੇਂ ਇੱਕ ਥੰਮਾ ਇੱਕ ਥਾਂ ਤੇ ਗੱਡਿਆ ਹਿਲਦਾ ਨੀ ਨਾ ਰਾਮ ਸਿੰਘ ਦੇ ਪੈਰ ਨਹੀਂ ਬੜਾ ਇਸਨੇ ਜੰਗ ਬਹੁਤ ਤਰੀਕੇ ਨਾਲ ਕੀਤਾ ਹੈ ਰੰਗਦੇਵ ਦੀ ਸੈਨਾ ਨੂੰ ਬੜਾ ਭਾਰੀ ਇਸ ਦੇ ਹਲਚਲ ਮਚ ਗਈ ਹੈ ਪੈਰ ਹਿਲਾ ਦਿੱਤੇ ਇੱਕ ਵਾਰ ਤਾਂ ਉਹਦੇ ਤੇ ਭਾਰੂ ਪੈ ਰਿਹਾ ਹੈ ਤੇ ਉਹਦੇ ਉੱਤੇ ਇਹ ਸਾਰੀਆਂ ਜਿਹੜੇ ਜਿਹੜੇ ਮੁਲਕ ਦੇ ਵਿੱਚ ਪਿੰਡਾਂ ਚ ਬਣਦੀਆਂ ਸਨ ਕਿਰਪਾਨਾਂ ਉਹਨਾਂ ਦੇ ਨਾਂ ਤੇ ਮਸ਼ਹੂਰ ਹੋ ਗਏ ਸੈਫ ਬਿਲਕੁਲ ਸਿੱਧੀ ਹੁੰਦੀ ਹੈ ਗੋਲੀਆ ਥੋੜਾ ਜਿਹਾ ਮੁੜਿਆ ਹੁੰਦਾ ਸ਼ਸਤਰਾਂ ਦੇ ਬਣਤਰਾਂ ਨੇ ਬੱਕਰੀਆਂ ਬੱਕਰੀਆਂ ਇਉਂ ਤੇ ਕਈ ਸਮਝਣੀਆਂ ਚੱਲ ਰਹੀਆਂ ਹਨ
ਨਿਰਭੈ ਵੀਰ ਡੋਲੇ ਰਨ ਬਾਹੂ
ਤੇ ਨਿਰਭੈ ਹੋ ਕਰਕੇ ਵੀਰ ਜਿਹੜੇ ਸੀ ਉਹ ਰਣ ਦੇ ਭੱਜੇ ਫਿਰਦੇ ਨੇ ਇੱਧਰ ਉੱਧਰ
ਲੈ ਰਣ ਚਾਚਰ ਚਿੱਤ ਚਾਹੂ
ਚਿੱਤ ਦੇ ਵਿੱਚ ਇੱਕ ਚਾਹ ਹੈ ਕਿ ਜਿਵੇਂ ਹੋਲੀ ਖੇਡੀ ਜਾਂਦੀ ਹੈ ਜੇ ਦੁਸ਼ਮਣਾਂ ਦੀ ਹੋਲੀ ਖੇਡਦੇ ਉਹ ਨਟ ਨਟ ਕੇ ਮਾਰਨ ਪੈਂਦੇ ਹਨ ਤੇ ਖੂਨ ਵਗਦੇ ਰੰਗ ਸਿੱਟਦੇ ਆ ਇੱਕ ਦੂਜੇ ਤੇ ਪਿਚਕਾਰੀਆਂ ਦੇ ਨਾਲ ਜਿਹੜੀਆਂ ਤੋਪਾਂ ਚੱਲਦੀਆਂ ਹਨ ਇਹ ਸਮਝ ਸੁੰਦਰ ਪਿਚਕਾਰੀਆਂ ਹੀ ਚੱਲ ਰਹੀਆਂ ਕਿਉਂਕਿ ਅੱਗੇ ਬਹੁਤ ਸਾਰੇ ਲੋਕ ਮਰ ਰਹੇ ਖੂਨ ਵਗ ਰਿਹਾ ਧਰਤੀ ਭਿੱਜ ਰਹੀ ਹੈ ਇਹ ਮਾਨੋ ਹੋਲੀ ਖੇਡੀ ਜਾ ਰਹੀ ਹੈ
ਚੱਲ ਹੈ ਜਬੂਰਨ ਕੇ ਗਨ ਗੋਰੇ
ਤੇ ਬਹੁਤ ਸਾਰੇ ਚੱਲ ਹੈ ਜਮੂਰਨ ਕੇ ਜਮੂਰੀਆਂ ਚੋਂ ਨਿਕਲ ਨਿਕਲ ਕੇ ਬਹੁਤ ਸਾਰੀਆਂ ਗੋਲੀਆਂ ਜਿਹੜੀਆਂ ਛੋਟੀਆਂ ਤੋਪਾਂ ਤੇ ਉਹਦੇ ਵਿੱਚ ਜੰਤਰ ਜਿਨ੍ਹਾਂ ਚੋਂ ਗੋਲੀਆਂ ਨਿਕਲਦੀਆਂ ਹਨ ਛੋਟੇ ਆਕਾਰ ਦੇ ਜੰਤਰ ਜਿਨ੍ਹਾਂ ਦੇ ਵਿੱਚੋਂ ਗੋਲੀ ਲੱਗਦੀ ਹੈ ਵੱਡੇ ਆਕਾਰ ਦੇ ਯੰਤਰ ਵੱਡੇ ਗੋਲੇ ਉਹ ਤੋਪਾਂ ਹਨ ਤੇ ਕਈ ਪ੍ਰਕਾਰ ਦੀਆਂ ਹਨ ਬੜੇ ਗੋਲੇ ਨਿਕਲਦੇ ਹਨ
ਸੋ ਕੁਮ ਕੁਮੇ ਲਰਤ ਦੋਹ ਓਰੇ
ਉਹ ਜਿਹੜੇ ਸਾਧ ਸੰਗੀ ਜਿਸ ਤਰ੍ਹਾਂ ਲਾਖ ਦੇ ਬਣੇ ਹੋਏ ਕਾਗਜ਼ ਜਾਂ ਫਿਰ ਖੇਵ ਗੁਲਾਲ ਜਿਹੜਾ ਇਹ ਸ਼ਬਦ ਇਸੇ ਭਾਈ ਸਾਹਿਬ ਨੇ ਕੁੰਭ ਕੁਮੇ ਸ਼ਬਦ ਵਰਤਿਆ ਹੈ ਇਹ ਅਸਲ ਚ ਪੰਜਾਬੀ ਦਾ ਸ਼ਬਦ ਨਹੀਂ ਹੈ ਨਾ ਇਹ ਸ਼ਬਦ ਹਿੰਦੀ ਦਾ ਇਹ ਸ਼ਬਦ ਅਰਬੀ ਦਾ ਤੇ ਭਾਈ ਸਾਹਿਬ ਅਰਬੀ ਦੇ ਬੜੇ ਵਿਦਵਾਨ ਸਨ ਕੋਈ ਸ਼ਬਦ ਕਿਤੋਂ ਲੈ ਲੈਂਦੇ ਕੋਈ ਕਿਤੋਂ ਇਸ ਕਰਕੇ ਉਹ ਕਹਿੰਦੇ ਜਿਵੇਂ ਲਾਖ ਦੇ ਬਣੇ ਹੋਏ ਜਾਂ ਬਰੂਦ ਆਦਿ ਦੇ ਇਹ ਅਰਥ ਭਾਵੇਂ ਉਹੀ ਹੈ ਪਰ ਇਹ ਫਾਰਸੀ ਦਾ ਸ਼ਬਦ ਜਾਨਣਾ ਜੀ
ਮਾਰ ਮਾਰ ਕਰ ਕੀਰਤਨ ਗਾਵੇ।
ਜਿਹੜਾ ਮਾਰ ਮਾਰ ਕਰਦੇ ਵੀ ਮਰ ਲੋ ਮਾਰ ਲੋ ਫੜ ਲੋ, ਇਹ ਮਾਨੋ ਗੀਤ ਗਾ ਰਹੇ ਨੇ ਹੋਲੀ ਦੇ, ਹੋਲੀ ਦਾ ਅਲੰਕਾਰ ਦੇ ਰਹੇ ਭਾਈ ਸਾਹਿਬ।
ਬਾਜਤ ਬਾਜਤ ਮੰਗ ਬਢਾਵੇ,
ਇਹ ਬਾਜਤ ਇਹ ਸਭ ਬਾਜਤ ਬਾਜਤ ਉਮੰਗ ਬਢਾਵੇ। ਜਿਹੜੇ ਬਾਜੇ ਵੱਜਦੇ ਨੇ ਇਹ ਜਿਵੇਂ ਹੋਲੀ ਦੇ ਢੋਲ ਵੱਜਦਾ, ਇਹ ਇਉਂ ਵੱਜ ਰਿਹਾ ਹੈ।
ਰੰਗ ਕੋ ਲਸ਼ਕਰ ਭਾਗਾ,
ਤੇ ਉਸ ਵੇਲੇ ਭਾਣਾ ਇਹੋ ਜਿਹਾ ਵਰਤਿਆ ਔਰੰਗਜ਼ੇਬ ਦੀ ਫੌਜ ਨੂੰ ਭਾਜਣਾ ਪੈ ਗਈ। ਉਲਟਾ ਕੰਮ ਹੋਇਆ, ਦੋ ਜਣੇ ਰਲ ਕੇ ਆਏ ਸੀ ਤੇ ਉਹ ਜਦੋਂ ਭੱਜਣਾ ਸ਼ੁਰੂ ਕੀਤਾ ਉਹਨਾਂ ਨੇ,
ਨਹੀਂ ਰਠੋਰਨ ਕੋਲੇ ਆਗਾ,
ਤੇ ਰਠੌਰ ਜਿਹੜੇ ਨਾ ਕਹਿੰਦੇ ਇਹਨਾਂ ਦਾ ਆਗਾ ਨਹੀਂ ਲੈ ਸਕੇ, ਭਾਵ ਜਿਹੜਾ ਵੀ ਠਹਿਰ ਨਹੀਂ ਸਕੇ ਇਹਨਾਂ ਦੇ ਅੱਗੇ। ਤੇ ਇਸ ਪ੍ਰਕਾਰ ਸਾਸ ਜੀ ਇਹਨਾਂ ਦੀ ਹਾਲਤ ਹੋ ਰਹੀ ਹੈ। ਬਹੁਤ ਸਾਰੇ ਕਾਤਰ ਹੋ ਗਏ। ਕਾਤਰ ਨਾਮ ਕਾਇਦਾ ਹੁੰਦਾ, ਜਿਹੜਾ ਬੁਜ਼ਦਲ ਦਾ ਹੁੰਦਾ, ਜਿਹੜਾ ਜੰਗ ਦੇ ਵਿੱਚ ਦਿਲ ਸਿੱਟ ਜਾਵੇ ਵੀ ਮੇਤੋਂ ਦਾ ਲੜੇ ਨਹੀਂ ਹੋਣਾ, ਹੁਣ ਇਹ ਭੱਜ ਕੇ ਪ੍ਰਾਣ ਬਚਾ ਜਾਵੇ ਜੇ ਉਹ ਭਾਵੇ ਸੋ ਜੋ ਨਹੀਂ ਫਿਰਨਾ। ਉਹ ਕਾਤਰ ਹੋ ਗਏ, ਭਾਵ ਕੇ ਉਹ ਇਸ ਪ੍ਰਕਾਰ ਦੇ ਜੰਗ ਦੀ ਪਿੱਠ ਦਿਖਾ ਕੇ ਚਲੇ ਗਏ।
ਤਮਕ ਤੇ ਕੇ ਸਹਿ ਨਾ ਸਕਾਈ, ਤਮਕ ਤੇ ਕੇ ਸਹਿ ਨਾ ਸਕਾਈ।
ਜਿਹੜੀ ਚਮਕ ਹੈ, ਜਿਹੜੀ ਜਿਹੜੀ ਤੇਗ ਦੀ ਮਾਰ ਹੈ, ਉਹ ਸਾਸ ਜੀ ਇਹ ਜਿਹੜਾ ਉਹਨਾਂ ਦਾ ਜ਼ੋਰ ਸੀ ਨਾ, ਉਹ ਸਹਿ ਨਹੀਂ ਸਕੇ ਹਨ।
ਸ਼ੋਰ ਲਾਜ ਭਾਜੇ ਜਬ ਹੇਰੇ,
ਜਦੋਂ ਭਾਈ ਲਾਜ ਛੱਡ ਕੇ ਸ਼ਰਮ ਛੱਡ ਕੇ ਪਿੱਠੇ ਦਿਖਾ ਦਿੱਤੀ, ਜਦੋਂ ਦੌੜੇ ਦੇਖੇ
ਨੌ ਰੰਗ ਪਹੁੰਚ ਤੋਪ ਗਨ ਨੇਰੇ,
ਉਹ ਫਿਰ ਆਪ ਪਹੁੰਚਿਆ ਜਿੱਥੇ ਤੋਪਾਂ ਦੀ ਕਤਾਰ ਸੀ। ਇਹ ਬੜੇ ਜੰਗ ਦੇ ਥਾਂ ਪੇ ਜਾਣਦਾ ਸੀ, ਇਸ ਕਰਕੇ ਇਹ ਫੌਰੀ ਤੌਰ ਤੇ ਉੱਥੇ ਆ ਗਿਆ ਹੈ।
ਪਰ ਬਰੂਦ ਸ਼ਰਰੇ ਛੁਟਾਏ,
ਇਹ ਬਰੂਦ ਭਰ ਭਰ ਕੇ ਫਿਰ ਤੋਪਾਂ ਜਿਹੜੀਆਂ ਸੀ ਉਹ ਛੱਡੀਆਂ ਹਨ।
ਸੋ ਦਿਲ ਵਧਾਏ,
ਦਿਲ ਵਧਾਏ, ਆਪਾਂ ਤਾਂ ਜੰਗ ਜਿੱਤੇ ਪਏ ਆ, ਵੀ ਕਦ ਨੀ ਭੱਜਦੇ ਹੋ ਤੁਸੀਂ? ਦਿੱਲੀ ਦਾ ਤਖ਼ਤ ਆਪਣੇ ਕੋਲ ਆਉਣ ਲਾਇਆ, ਹਜਾ ਊਰ ਜ਼ਰੂਰ ਬੋਲ ਕੇ ਉਹਨਾਂ ਨੂੰ ਚਾਹੀਦਾ ਤਾਂ ਇਹ ਸੀ ਦਾਰਾ ਸਕੋ ਨੋ ਵੀ ਤੋਪਾਂ ਦੇ ਮੁਕਾਬਲੇ ਪਹਿਲੇ ਤੋਪਾਂ ਦੀ ਪੂਰੀ ਤਿਆਰੀ ਰੱਖ ਦੋ। ਇਹ ਪੂਰੀ ਤਿਆਰੀ ਨਾਲ ਆਇਆ, ਇਸ ਕਰਕੇ ਤੋਪਾਂ ਦੇ ਗੋਲੇ ਜਦੋਂ ਵੱਡੇ ਜਗੇ ਆ, ਫਿਰ ਇਸ ਨੇ ਭਾਰੂ ਪੈਣਾ ਕੀਤਾ ਦਾਰਾ ਸਕੋ ਦੀਆਂ ਫੌਜਾਂ ਦੇ ਉੱਤੇ।
ਜਵੇ ਤੋਪ ਖਾਨਾ ਵਾਜੇ ਛੁੱਟੇ,
ਜਦ ਤੋਪ ਖਾਨਾ ਸੀ ਜਿਹੜਾ ਵੱਡਾ, ਉਹਦੇ ਗੋਲੇ ਜਿਸ ਵੇਲੇ ਛੁੱਟਣ
ਲੱਗੇ,
ਮਾਨੋ ਜਿਵੇਂ ਕੋਈ ਰੋੜਾਂ ਦਾ ਕੜ ਹੁੰਦਾ ਹੈ ਜਾਂ ਫਿਰ ਕਿਲਾ ਟੁੱਟਦਾ, ਕਹਿੰਦੇ ਰੋੜਿਆਂ ਦੇ ਕੜ ਦੀ ਤਰ੍ਹਾਂ, ਕਹਿੰਦੇ ਸਮਝੋ ਵੀ ਇਹਨਾਂ ਦੀ ਦ੍ਰਿੜਤਾ ਸੀ ਜਿਹੜੀ ਤੋੜ ਦਿੱਤੀ ਹੈ।
ਰਾਮ ਸਿੰਘ ਆਦਿਕ ਮਰ ਗਏ,
ਤੇ ਦੂਸਰਾ ਵੀ ਰਾਮ ਸਿੰਘ ਇਹਨਾਂ ਦੇ ਵਿੱਚ ਤੇਜ ਤਲਾਰ ਲੜਨ ਵਾਲਾ ਸੀ ਤੇ ਉਹ ਮਰ ਗਿਆ। ਉਹਦੇ ਮਰਨ ਕਰਕੇ ਵੀ ਫੌਜਾਂ ਠਹਿਰ ਨਹੀਂ ਸਕੀਆਂ।
ਸੁਭਟ ਸਮੁਦਾਇ ਨਹਿ,
ਤੇ ਹੋਰ ਜਿਹੜੇ ਸੁਭਟ ਕੀਏ ਜਿਹੜੇ ਸੂਰਮੇ ਸਨ, ਤੇ ਉਹ ਸਮੁਦਾਇ ਬਹੁਤ ਸਾਰੇ ਹੈ, ਅਪਰ ਹੋਰ ਜਿਹੜੇ ਸਨ
ਰਹਿ ਗਏ ਦਿੱਲੀ ਕੇ ਉਮਰਾਵ।
ਰਾਮ ਸਿੰਘ ਆਦਿਕ ਮਰ ਗਏ, ਅਪਰ ਸੁਭਟ ਸਮੁਦਾਇ ਹੈ ਨਾ ਵੀ ਨਾ ਸੁਣਦਾ, ਉਹ ਵੀ ਹੈ। ਇਹ ਸੰਸਕ੍ਰਿਤ ਦੇ ਵਿੱਚ ਹੈ, ਭਾਈ ਸਾਹਿਬ ਬੜੀ ਯੁਕਤੀ ਨਾਲ ਕਰਦੇ, ਉਹ ਵੀ ਹੈ ਹੋ ਗਏ, ਭਾਵ ਉਹ ਵੀ ਮਰ ਗਏ, ਹੈ ਨਾਮ ਨਾ ਸੁਣਦਾ ਮਰ ਜਾਂਦਾ ਹੈ। ਕਹਿੰਦੇ ਰਹਿ ਗਏ ਦਿੱਲੀ ਕੇ ਉਮਰਾਲ, ਉਹ ਬਚਿਆ ਬਚਿਆ ਦਾ ਰਹਿ ਗਿਆ, ਉਹ ਮਾਤਾ ਦਾ ਮਾਲ ਜਿਹੜੇ ਸਰਦਖਾਨੇ ਚ ਬਹਿਣ ਵਾਲੇ ਸੀ, ਉਹਨਾਂ ਨੇ ਕੀ ਲੜਨਾ ਲੜਾਉਣਾ ਸੀ? ਜੰਗ ਦੇ ਵਿੱਚ ਤਾਂ ਬਹੁਤ ਦ੍ਰਿੜਤਾ ਦੇ ਨਾਲ ਲੜਨਾ ਪੈਂਦਾ।
ਸਰਦ ਕਰਨ ਜੇ ਬੈਠੇ ਸ਼ਾਵ,
ਠੰਡੀਆਂ ਥਾਵਾਂ ਤੇ ਬਹਿ ਕੇ ਚੰਗੇ ਖਾਣੇ ਖਾਣ ਵਾਲੇ, ਨੌਕਰਾਂ ਚਾਕਰਾਂ ਤੋਂ ਸੇਵਾ ਕਰਾਉਣ ਵਾਲੇ ਵਜ਼ੀਰ,
ਸਭਾ ਵਿਖੇ ਜੇ ਬਨ ਠਨ ਆਵੇ ਹੈ,
ਜਿਹੜੇ ਸਭਾ ਵਿੱਚ ਆਉਂਦੇ ਸੀ ਬਾਦਸ਼ਾਹ ਦੇ ਬਨ ਠਣ ਕੇ ਆਉਂਦੇ ਸੀ, ਰੋਜ਼ ਤਿਆਰੀ ਕਰਦੇ ਸੀ,
ਜੋ ਸੰਕਟ ਕੁਛ ਸਹਿ ਨਾ ਸਕਾਵੇ ਹੈ।
ਇਹ ਫਿਰ ਗਰਮੀ ਦੀ ਮਾਰ ਪੈ ਰਹੀ ਹੈ, ਸੰਕਟ ਇਹ ਫਿਰ ਦੁੱਖ ਜਿਹੜਾ ਝੱਲ ਨਹੀਂ ਸਕੇ,
ਕਿਤੇ ਕਲੋਰੰਗੇ ਕੇ ਦਬਦਾਰ,
ਤੇ ਉਹਦੇ ਵਿੱਚੋਂ ਪਹਿਲੇ ਔਰੰਗਜ਼ੇਬ ਦੇ ਕੁਝ ਆਪਣੇ ਵੱਲ ਕੀਤੇ ਹੋਏ ਸੀ, ਪਰ ਪਤਾ ਨੀ ਕਿਸੇ ਨੂੰ ਲੱਗਣ ਦਿੱਤਾ, ਕੁਝ ਉਮਰਾਓ ਜਿਹੜੇ ਗੰਢੇ ਹੋਏ ਸੀ ਇਸਨੇ।
ਸੋ ਕੈਸੇ ਠਹਿਰੇ ਵਿਚਲਾਰ,
ਤੇ ਉਹ ਹੁਣ ਵਿੱਚ ਕਿਵੇਂ ਠਹਿਰਨਗੇ? ਉਹ ਤਾਂ ਪਹਿਲੇ ਜਾਂਦੇ ਵੀ ਜਦੋਂ ਪੂਰੀ ਜੰਗ ਵਜੋਂ ਨੱਠ ਕੇ ਉਧਰ ਹੋ ਜਾਣਾ, ਇਹ ਵਿਉਂਤ ਬਣਾਈ ਹੋਈ ਸੀ
ਪਾਸਾ ਕਰਨ ਲੱਗੇ ਜਬ ਸੋਏ,
ਜਦੋਂ ਪਾਸਾ ਕਰਨ ਲੱਗੇ ਮਤਲਬ ਕੀ ਹੈ ਵੀ ਉਹ ਇਧਰੋਂ ਛੱਡ ਕੇ ਔਰੰਗਜ਼ੇਬ ਵਾਲੀ ਫੌਜ ਦੇ ਵਿੱਚ, ਜਿਵੇਂ ਮੁਲਖਾਂ ਦੀ ਲੜਾਈ ਹੋਵੇ ਹੱਥ ਖੜੇ ਕਰ ਦਿੰਦੇ ਵੀ ਮੈਂ ਲੜਨਾ ਹੀ ਚਾਹੁੰਦਾ, ਉਹਨੂੰ ਫਿਰ ਕੈਦੀ ਕਰ ਲੈਂਦੇ। ਪਰ ਉਸ ਵੇਲੇ ਇਹ ਸਿਸਟਮ ਨਹੀਂ, ਜਿਹੜਾ ਕਹਿੰਦਾ ਸੀ ਮੈਂ ਤੁਹਾਡੇ ਵੱਲ ਆਉਣਾ ਚਾਹੁੰਦਾ ਉਹ ਕਹਿੰਦੇ ਸੀ ਕਿ ਆ ਜਾਓ। ਇਹ ਸਾਰੇ ਐਸਾ ਕਰਦੇ ਹੁੰਦੇ, ਤੋ ਇਸ ਕਰਕੇ ਫਿਰ ਕੁਝ ਉਮਰਾਹ ਉਧਰ ਜਾ ਮਿਲੇ ਹਨ।
ਧੀਰਜ ਤਬ ਕਰ ਸਕੈ ਕੋਏ,
ਫਿਰ ਵੀ ਕੌਣ ਹੈ ਜਿਹੜਾ ਧੀਰਜ ਕਰ ਸਕੇ ਜਦੋਂ ਫੌਜ ਦੇ ਵਿੱਚ ਬਗਾਵਤ ਹੋ ਗਏ,
ਲਸ਼ਕਰ ਹਟਿਓ ਰੰਗੇ ਘੇਰਾ,
ਤੇ ਜਦੋਂ ਔਰੰਗਜ਼ੇਬ ਦਾ ਲਸ਼ਕਰ ਜਿਹੜਾ ਸੀ ਹਟਿਆ ਗਏ,
ਜਬ ਸਥਿਲ ਸ਼ਸਤਰ ਦਲ ਹੀਰਾ,
ਜਿਹਦੇ ਸਥਲ ਸਤਰੂ ਦਲ ਹੀਰਾ, ਜਦੋਂ ਦੇਖਿਆ ਵੀ ਔਰੰਗਜ਼ੇਬ ਨੇ ਸਤਰੂ ਦਾ ਦਲ ਅਜੇ ਵੀ ਮਜ਼ਬੂਤ ਹੈ,
ਮਾਰ ਮਾਰ ਕਰ ਛੁੱਟੇ ਤੁਫੰਗ,
ਇਹ ਬੰਦੂਕਾਂ ਛੁੱਟੀਆਂ, ਮਾਰ ਮਾਰ ਬੰਦੂਕਾਂ ਚੱਲ ਰਹੀਆਂ ਹਨ,
ਹਰੇ ਦੌਰ ਸਨਮੁਖ ਵਿੱਚ ਜੰਗ,
ਤੇ ਜਨਮ ਜੰਗ ਜਿਹੜਾ ਸਨਮੁਖ ਸਾਹਮਣੋ ਆਹਮੋ ਸਾਹਮਣਾ ਹੋ ਰਿਹਾ ਹੈ।
ਪਾਜ ਭਰੀ ਤੁਜਨੀ ਗਨ ਇਤ ਕੋ,
ਤੁਜਨੀ ਨਾਮ ਹੈ ਫੌਜ ਦਾ, ਇਹ ਭਾਜ ਪੈ ਗਈ ਹੈ ਫੌਜ ਦੇ ਵਿੱਚ, ਭਗਦੜ ਹੋ ਗਈ,
ਠਹਿਰ ਨਾ ਸਕੀ ਧੀਰ ਤਜ ਚਿੱਤ ਕੋ,
ਚਿੱਤ ਦੇ ਵਿੱਚ ਫਿਰ ਧੀਰਜ ਨਹੀਂ ਕਿਸੇ ਨੇ ਧਾਰੀ ਹੈ,
ਕੇਤਕ ਨਰੰਗੇ ਢਿੱਲ ਮਿਲੇ,
ਤੇ ਕਿੰਨੇ ਢਿੱਲ ਜੀ ਕਿੰਨੇ ਕ ਔਰੰਗਜ਼ੇਬ ਦੇ ਨਾਲ ਮਿਲ ਗਏ ਜਾ ਕੇ,
ਸੰਗਰ ਵਿਖੇ ਹੋਤ ਨਹਿ ਖਲੇ,
ਉਹ ਵੀ ਖੜੇ ਨਹੀਂ ਹੋਏ ਮੈਦਾਨ ਦੇ ਜੇ ਜੰਗ ਦੇ ਵਿੱਚ,
ਇਮ ਕਸੂਤ ਭਿਖ ਦਾਸ ਦਾਰਸ਼ ਕੋ,
ਇਹ ਦੇਖਿਆ ਵੀ ਕੰਮ ਬੜਾ ਕਸੂਤਾ ਹੋ ਗਿਆ, ਬੁਰੀ ਸਥਿਤੀ ਹੋ ਗਈ, ਦਾਰਸਕੋ ਨੇ ਦੇਖਿਆ
ਭੇਦ ਸੈਨ ਕੋ ਜਾਨੋ ਦਰੋਹ,
ਤੇ ਜੇ ਉਦੋਂ ਅੱਖਾਂ ਖੁੱਲੀਆਂ ਵੀ ਤਾਂ ਬੇਈਮਾਨ ਅਰੰਗਜ਼ੇਬ ਨਾਮ ਦੇ ਪਹਿਲੇ ਰਲੇ ਸੀ ਮੇਰੇ ਭਰਾ ਨਾਲ,
ਹਸਨਾ ਹੋ ਮੁਝ ਦੇਹ ਪਕੜਾਈ,
ਕਿਤੇ ਇਹ ਨਾ ਹੋਵੇ ਵੀ ਬਾਕੀ ਦੇ ਜਿਹੜੇ ਰਲੇ ਕਿਤੇ ਮੈਨੂੰ ਫੜਾਈ ਨਾ ਦੇਣ, ਐਸਾ ਵਿਚਾਰ ਆਇਆ,
ਇਹ ਨਿਰੰਗ ਹੈ ਦੁਸ਼ਟ ਬੜਾਈ,
ਬੜਾ ਦੁਸ਼ਟ ਹੈ ਭਰਾ ਮੇਰਾ ਨੂੰ ਜਾਣਦਾ ਸੀ ਇਹ,
ਕਿਤੇ ਆਦਿਕ ਕਰ ਤਰਕ ਵਿਚਾਰ,
ਕਿਤੇ ਆਦਿਕ ਫਿਰ ਇਸ ਨੇ ਤਰਕ ਵਿਚਾਰ ਕਰਕੇ,
ਸਰਵ ਸੁਭਾਵ ਤਰਾਸ ਕੋ ਧਾਰ,
ਤੇ ਸਰਵ ਸੁਭਾਅ ਸੀ ਇਹਦਾ ਸਿੱਧਾ ਸੁਭਾਅ ਸੀ ਕਵੀ ਸੰਤੋਖ ਸਿੰਘ ਕਹਿੰਦੇ,
ਚਲੇ
ਤਰਾਸ ਕੋ ਧਾਰ, ਦੂਆ ਡਰ ਧਾਰਨ ਕਰਕੇ ਵੀ ਹੁਣ ਮੈਨੂੰ ਫੜਨਾ ਲਵੇ,
ਚਲੇ ਉਹ ਭਾਜ ਤੇਰੇ ਲਗ ਆਵੇ,
ਇਹ ਫਿਰ ਚੱਲਿਓ ਭਾਜ ਭੱਜ ਚੱਲੇ ਹੈ, ਡੇਰੇ ਲਗ ਆਏਵ ਜਿੱਥੇ ਦਾ ਨਿਵਾਸ ਸੀ ਉੱਥੇ ਪਹੁੰਚ ਗਿਆ,
ਕੁਛ ਆਪਣੀ ਵਸਤ ਸੰਭਾਲੇ,
ਜਲਦੀ ਜਲਦੀ ਕੁਛ ਆਪਣੀ ਵਸਤੂ ਸੰਭਾਲੀ ਹੈ,
ਤੁਰਤ ਤਹਾਂ ਤੇ ਅੱਗੇ ਚਲਿਓ,
ਤੁਰਤ ਹੀ ਬਹੁਤ ਜਲਦੀ ਇੱਥੋਂ ਅੱਗੇ ਚੱਲ ਪਿਆ ਹੈ,
ਗਾਰੇ ਪੀ ਨਹਿ ਮਿਲਿਓ,
ਇਹ ਆਗਰੇ ਵੀ ਨਹੀਂ ਗਿਆ ਫਿਰ ਆਪਣੇ ਪਿਓ ਕੋਲ, ਇਹ ਭੱਜ ਗਈ ਜਾਨ ਬਚਾਈ ਇਸ ਨੇ, ਦੌੜ ਗਿਆ ਹੈ ਇਸ ਥਾਂ ਤੋਂ,
ਦਿੱਲੀ ਦਿਸ਼ਕੋ ਮੁੱਖ ਕਰ ਦੌੜਾ,
ਇਹ ਦਿੱਲੀ ਵਾਲੇ ਪਾਸੇ ਨੂੰ ਮੂੰਹ ਕਰਕੇ ਦੌੜਿਆ ਹੈ,
ਸਭ ਕੁਛ ਤਜਿਓ ਉਹ ਤੋਂ ਜਹ ਛੋਰਾ,
ਤੇ ਸਾਰਾ ਕੁਛ ਛੱਡਤਾ ਭਾਈ, ਜਿੰਨਾ ਕੁਛ ਸੀ ਥੋੜਾ ਸੀ ਚਾਹੇ ਵੱਧ ਸੀ, ਸਭ ਕੁਛ ਛੱਡ ਕੇ ਕੇਵਲ ਆਪਣੀ ਜਾਨ ਨੂੰ ਪਿਆਰੀ ਸਮਝ ਕੇ ਵਿਚਾਰ ਕੇ ਚੱਲ ਪਿਆ ਹੈ,
ਆਦਰਸ਼ ਸੰਗ ਸੌਰ ਸੋ ਆਏ,
ਸੌਰ ਅਸਵਾਰਾਂ ਦਾ ਨਾਮ ਹੈ, ਇਹਦੇ ਨਾਲ ਦਵਾਦਸ਼ ਦਾ ਮਤਲਬ ਬਾਰਾਂ ਸੀ ਜਿਹੜੇ ਇਹਦੇ ਨਾਲ ਆਏ ਹਨ,
ਬੜ ਮੰਜ਼ਲ ਕਰਤੇ ਸ਼ਰਮ ਪਾਏ,
ਤੇ ਇਹ ਆਗੂ ਆਗੂ ਨੇ ਜਿਹੜੇ ਹੈ ਨੇਕ, ਬਾਰਾਂ ਤਾਂ ਜਿਹੜੇ ਉਮਰਾਵ ਉਹ ਮੂਹਰੇ ਸੀ, ਜਿੰਨੇ ਜਿਗ ਮੂਹਰੇ ਆਗੂ ਆ ਗਏ ਸੀ ਉਹ ਹਨ, ਹੋਰ ਫੌਜ ਕਾਫੀ ਸੀ,
ਦੇਖੋ ਸ਼੍ਰੀ ਪਰਮੇਸ਼ਵਰ ਭਾਣੋ,
ਭਾਈ ਸਾਹਿਬ ਕਹਿੰਦੇ ਵੀ ਦੇਖੋ ਰੱਬ ਦਾ ਭਾਣ ਕੈਸੀ ਖੇਡ ਬਣ ਗਈ ਹੈ, ਜਿਹੜਾ ਇਹ ਕੱਲ ਤਾਂ ਦਿੱਲੀ ਦਾ ਬਾਦਸ਼ਾਹ ਸੀ, ਕੱਲ ਉਹਨੂੰ ਦੇਖਦਾ ਸੀ ਮੇਰੇ ਪਿਤਾ ਤੋਂ ਬਾਅਦ ਮੇਰਾ ਹੀ ਇਹ ਸਾਰਾ ਅਧਿਕਾਰ ਹੈ, ਦਿੱਲੀ ਦਾ ਤਖ਼ਤ ਮੇਰੇ ਕੋਲ ਆਉਣਾ, ਆਉਣਾ ਵੀ ਇਹਦੇ ਕੋਲ ਸੀ ਕਿਉਂਕਿ ਵੱਡਾ ਸੀ, ਪਰ ਭਾਣਾ ਦੇਖੋ ਪਰਮੇਸ਼ਵਰ ਜੀ ਦਾ,
ਜੋ ਸਮਾਜ ਮੈਂ ਮਿਹਦ ਮਹਾਨੋ,
ਜਿਹੜਾ ਭਾਈ ਲੋਕਾਂ ਦੇ ਚ ਵੱਡੇ ਤੋਂ ਵੱਡਾ ਸੀ,
ਇੱਕ ਦਿਨ ਮੈਂ ਤਿਸ ਅਸ ਲਗਤ ਹੋਈ,
ਕਹਿੰਦੇ ਇੱਕ ਦਿਨ ਦੇ ਵਿੱਚ ਐਸੀ ਹਾਲਤ ਹੋ ਗਈ, ਸਿਰ ਮੈਂ ਰੋ ਰੰਗ ਕੋ ਕਰੇ, ਰੋ ਰੰਗ ਕਰ ਡਾਰੇ, ਰੀਤੇ ਭਰੇ ਭਰੇ ਸਿਖਨਾਵੇ ਯਹ ਤਾਂ ਕੋਈ, ਤੇ ਐਸਾ ਪਰਮੇਸ਼ਰ ਦਾ ਭਾਣਾ ਹੈ, ਤੇ ਜਿਹੜਾ ਸ਼ਿਨ ਦੇ ਵਿੱਚ ਗਰੀਬ ਨੂੰ ਰਾਜ ਰਾਜ ਨੂੰ ਗਰੀਬ ਕਰਦਾ ਨਾ, ਇਹ ਉਹਦੇ ਕਰਤਵ ਨਾ, ਤੇ ਪਰਮੇਸ਼ਰ ਦੀ ਐਸਾ ਇਹ ਭਾਣਾ ਵਰਤਿਆ ਇੱਕ ਸ਼ਿਨ ਦੇ ਵਿੱਚ ਹੀ ਪਾਤਸ਼ਾਹ ਤੋਂ ਕੰਗਾਲ ਬਣਾ ਦਿੱਤਾ ਹੈ।
ਨਿਕਟ ਤਿਆਗ ਗਮਨੇ ਸਭ ਕੋਈ,
ਜਿਹੜੇ ਨੇੜੇ ਦੇ ਸੀ ਸਾਰੇ ਛੱਡ ਕੇ ਚਲੇ ਗਏ।
ਦਿੱਲੀ ਦੁਰਗ ਮਝਾਰ ਪ੍ਰਵੇਸ਼ਾ,
ਉੱਥੇ ਪ੍ਰਵੇਸ਼ ਹੋਇਆ ਦਿੱਲੀ ਦੇ ਕਿਲੇ ਦੇ ਵਿੱਚ ਪਹਿਲਾਂ।
ਅੱਜ ਚਿੰਤਾ ਤੁਰ ਤਜਿਓ ਅਸੇਸਾ,
ਪਰ ਉਹ ਸਾਰੇ ਹੀ ਸੋਸ਼ ਬੜੀ ਛੇਤੀ ਅਸੇਸ਼ ਨਾਮ ਸਾਰੇ ਦਾ ਹੁੰਦਾ, ਬੜੀ ਛੇਤੀ ਸਾਰਾ ਕੁਛ ਛੱਡ ਦਿੱਤਾ ਤਿਆਗ ਦਿੱਤਾ ਹੈ ਜੀ।
ਉਤਨੋ ਰੰਗ ਕਰ ਫਤਿਹ ਲੜਾਈ,
ਉਧਰ ਔਰੰਗਜ਼ੇਬ ਨੇ ਲੜਾਈ ਦੀ ਫਤਿਹ ਕਰ ਲਈ ਹੈ।
ਅਨੇਕ ਦੁਬੰਦੀ ਮਹਿਦ ਬਜਾਈ, ਦੁਦੰਬੀ
ਕੋਈ ਨੀ ਜੀ, ਮੈਨੂੰ ਹੱਥ ਲਾ ਦੋ ਮੈਂ ਦੇਖ ਲਿਆ। ਹਾਂ ਜੀ, ਅਨੇਕ ਪ੍ਰਕਾਰ ਦੀ ਦੁੱਧ ਵੀ ਜਿਹੜੀ ਆ ਉਹਦੇ ਸਾਸੀ ਨਗਾਰੇ ਛੋਟੇ ਵੱਡੇ ਇਤਿਆਦਿ ਇਹ ਬਜਾ ਦਿੱਤੇ ਹਨ ਜੀ। ਮੈਂ ਬਜਾਈ ਵੱਡੀ ਬਜਾ ਦਿੱਤੀ, ਨਗਾਰਾ ਬਜਾ ਦਿੱਤਾ।
ਦਾਰਾ ਸ਼ਕੋ ਸ਼ਿਵਰ ਜਹ ਕਾਲਾ,
ਜਿੱਥੇ ਸ਼ਿਵਰ ਨਾਮ ਹੈ ਡੇਰੀ ਦਾ, ਦਾਰਾ ਸ਼ਕੋ ਨੇ ਜਿੱਥੇ ਨਿਵਾਸ ਕੀਤਾ ਸੀ।
ਆਏ ਢਾਲ ਹੈ ਹਰਖ ਵਿਸਾਲਾ,
ਆਏ ਠਾਂਡ ਉੱਤੇ ਰੁਕਿਆ ਥੋੜਾ ਜਾ, ਬੜਾ ਵਿਸ਼ਾਲ ਖੁਸ਼ ਹੋ ਕਰਕੇ।
ਸਕਲ ਸਮਾਜ ਸਕੇਲੇ ਉਹ ਤਹਾਂ,
ਸਾਰਾ ਸਮਾਜ ਇਕੱਠਾ ਕਰਕੇ ਉਥੋਂ
ਭਈ ਨਿਸ਼ਾ ਕਰ ਬਾਸਾ ਰਹਾ,
ਰਾਤ ਉੱਥੇ ਰਿਹਾ ਹੈ ਆ ਕੇ ਔਰੰਗਜ਼ੇਬ ਜਿੱਥੇ ਦਾ ਬਾਸਾ ਸੀ ਫੌਜਾਂ ਦੇ ਵਿੱਚ ਲੜਾਈ ਕਰ ਰਿਹਾ ਸੀ।
ਉਮਰਾਵਣ ਕਹੋ ਤੇ ਬਖਸ਼ੀਸ਼,
ਇਹ ਉਮਰਾਵਣ ਜਿਹੜੇ ਨੇ ਔਰੰਗਜ਼ੇਬ ਦੇ ਨਾਲ ਸਹਾਇਤਾ ਕੀਤੀ ਸੀ, ਉਹਨਾਂ ਨੂੰ ਬਖਸ਼ਿਸ਼ ਕੀਤੀਆਂ ਜੰਗ ਜਿੱਤੇ ਤੋਂ।
ਹੀਰਨ ਮੁਕਤਾ ਗਨ ਦਿੱਤੇ ਸੋ, ਹੀਰਨ ਮੁਕਤਾ ਗਨ ਦਿੱਤੇ ਸੋ,
ਹਾਂ ਹੀਰਿਆਂ ਦੀ ਮੁਕਤਾਗਨ ਪਾ ਕੇ ਹੀਰਿਆਂ ਦੀਆਂ ਪੰਕਤੀਆਂ ਤੇ ਇਹ ਸਾਰੀਆਂ ਬਹੁਤ ਸਾਰੀਆਂ ਭਾਵ ਮਾਲਾ ਜਿਹੜੀਆਂ ਨੇ ਹੀਰੇ ਆਦਿ ਵੰਡੇ ਉਹਨਾਂ ਨੂੰ।
ਤਾਟੇ ਕਰਿਓ ਨਰੰਗੇ ਕੂਚ,
ਇਹ ਉੱਥੇ ਔਰੰਗਜ਼ੇਬ ਨੇ ਇੱਥੋਂ ਕੂਚ ਕਰ ਦਿੱਤਾ ਹੈ।
ਨਗਰ ਅਗਾਰੇ ਆਨ ਪਹੁੰਚ,
ਇਹ ਉਸ ਵੇਲੇ ਅੱਗੇ ਸਾਸਨੀ ਨਗਰ ਕੀ ਹੈ ਆਗਰੇ, ਆਗਰੇ ਪਹੁੰਚ ਗਿਆ ਹੈ। ਮੁਗਲਾਂ ਦੇ ਚਾਰ ਤਖ਼ਤ ਹੁੰਦੇ ਸਨ ਉਸ ਵੇਲੇ, ਵੱਡਾ ਤਖ਼ਤ ਸੀ ਦਿੱਲੀ ਦੇ, ਪਰ ਸਾਹ ਸਿੰਘ ਜੀ ਆਗਰੇ ਦੇ ਵਿੱਚ ਵੀ ਤਖ਼ਤ ਸੀ, ਇੱਥੇ ਬਹਿ ਕੇ ਵੀ ਨਿਆਂ ਕਰਿਆ ਕਰਦਾ। ਕਲਾਨੌਰ ਦੇ ਵਿੱਚ ਵੀ ਤਖ਼ਤ ਬਣਾਇਆ ਹੋਇਆ ਸੀ ਤੇ ਇੱਕ ਲਾਹੌਰ ਦੇ ਵਿੱਚ ਸੀ, ਤੇ ਇਉਂ ਇਹ ਚਾਰ ਥਾਵਾਂ ਤੇ ਬਹਿ ਕੇ ਹੁਕਮ ਕਰਿਆ ਕਰਦਾ ਸੀ। ਤੇ ਜਿਸ ਵੇਲੇ ਆਗਰੇ ਪਹੁੰਚਿਆ ਹੈ, ਇੱਥੇ ਸ਼ਾਹਜਹਾਂ ਬਿਮਾਰ ਮੰਜੇ ਤੇ ਪਿਆ ਸੀ ਵਿਚਾਰਾ,
ਸਭ ਉਮਰਾ ਮਿਲੇ ਸੰਗ ਆਏ,
ਸਾਰੇ ਚੜ੍ਹਦੇ ਸੂਰਜ ਨੂੰ ਸਲਾਮਾਂ ਨੇ ਆ ਕੇ ਸਾਰੇ ਮਿਲੇ, ਲਓ ਜੀ ਅਸੀਂ ਤਾਂ ਹੁਣ ਤੁਹਾਨੂੰ ਪਾਤਸ਼ਾਹ ਮੰਨਦੇ ਹਾਂ, ਤੁਹਾਡੇ ਅਨੁਸਾਰ ਹੀ ਆ ਅਸੀਂ।
ਇਹ ਅਨੁਸਾਰ ਜੋਰ ਇਸ ਪਾਏ,
ਇਹਦਾ ਜੋਰ ਪਿਆ ਦੇਖ ਕੇ ਇਹਦੇ ਅਨੁਸਾਰ ਹੋ ਗਏ।
ਸ਼ਾਹਜਹਾਂ ਕਹਿ ਪਰੇ ਉਹ ਬਿਮਾਰੀ,
ਸ਼ਾਹਜਹਾਂ ਵਿਚਾਰਾ ਬਿਮਾਰ ਪਿਆ ਮੰਜੇ ਤੇ ਵਿਚਾਰ ਹੈ,
ਨਜ਼ਰ ਬੰਦ ਕੀ ਨਸ ਦਲ ਭਾਰੀ,
ਐਡਾ ਦੁਸ਼ਟ ਸੀ ਪਿਓ ਨੂੰ ਇਹ ਨੀ ਸਮਝਿਆ ਵੀ ਇੱਕ ਤਾਂ ਬਿਮਾਰ ਹੈ ਦੂਸਰਾ ਪਿਓ ਹੈ, ਬਿਮਾਰ ਤਾਂ ਦੁਸ਼ਮਣ ਵੀ ਹੋਵੇ ਤਾਂ ਵੀ ਤਰਸ ਕਰਦਾ, ਤੇ ਸਗਾ ਪਿਓ ਹੈ ਕੋਈ ਸਕੇਲਾ ਨਹੀਂ, ਇਹਨੇ ਉਹ ਬਿਮਾਰੀ ਦੀ ਹਾਲਤ ਜੇ ਗ੍ਰਿਫਤਾਰ ਕਰ ਲਿਆ, ਉਹਨੂੰ ਕੈਦ ਕਰ ਲਿਆ ਹੈ।
ਪਿਤਾ ਜਾਨ ਹੈ ਲਾਖ ਬੜਾਈ,
ਉਹ ਪਿਤਾ ਜਾਣ ਕੇ ਉਹਦੀ ਵਡਿਆਈ ਨੀ ਰੱਖੀ ਵੀ ਇਹ ਵੱਡਾ ਹੈ ਮੈਂ ਇਹਦੇ ਨਾਲ ਐਸਾ ਨਾ ਕਰਾਂ,
ਕਰੇ ਉਹ ਕੈਦ ਉਹ ਬੜ ਦੁਸ਼ਟਾਈ,
ਇਹ ਦੁਸ਼ਟਤਾਈ ਸ਼ੇਸ਼ ਦੀ ਵੱਡਿਆਂ ਦਾ ਸਤਿਕਾਰ ਕਰਨ ਦੀ ਮਰਿਆਦਾ ਹੈ, ਪਰ ਇਹ ਮਰਿਆਦਾ ਨੂੰ ਸਵਾਰਥੀ ਲੋਕ ਨਹੀਂ ਜਾਣਿਆ ਕਰਦੇ, ਇਸ ਕਰਕੇ ਫਿਰ ਇਸ ਨੇ ਉਹਨੂੰ ਕੈਦ ਕਰ ਲਿਆ ਹੈ।
ਪੇਚ ਚਿਤ ਵੋ ਮਤ ਮੰਦ,
ਇਹ ਖੋਟਾ ਪੇਚ ਢੰਗ ਤਰੀਕਾ ਇਹ ਸੋਚਿਆ ਇਸਨੇ,
ਪ੍ਰਾਤ ਮੁਰਾਦ ਬਖਸ਼ ਦਲ ਬ੍ਰਿੰਦ,
ਤੇ ਭਰਾਤ ਮੇਰਾ ਜਿਹੜਾ ਭਰਾ ਹੈ ਵੀ ਹੁਣ ਦਾਰਾ ਸਕੂ ਤਾਂ ਨੱਠ ਗਿਆ ਤੇ ਉਹ ਮੁਕਾਬਲਾ ਕਰਨ ਜੋਗਾ ਮੇਰੇ ਨਹੀਂ ਰਿਹਾ, ਤੇ ਪਿਤਾ ਜੀ ਹੈ ਉਹ ਮੈਂ ਕੈਦ ਕਰ ਲਏ, ਆਗਰੇ ਦਾ ਤਖ਼ਤ ਜਿਹੜਾ ਉਹ ਮੇਰੇ ਹੱਥ ਆ ਗਿਆ, ਸਾਰੀਆਂ ਫੌਜਾਂ ਮੇਰੇ ਕੋਲ ਹਨ,
ਦਾਰਾ ਸ਼ਕੋ ਸੰਗ ਇੱਕ ਹੋਏ,
ਤੇ ਦਾਰਾ ਸ਼ਕੋ ਦੇ ਨਾਲ ਜੇ ਕਿਤੇ ਮੁਰਾਦ ਬਖਸ਼ ਮਿਲ ਗਿਆ ਵੀ ਫੇਰ ਤਾਂ ਨੀ ਪੈ ਰਹੇ ਨੇ ਲੱਗਣ ਦੇਣੇ, ਇਹ ਤਾਂ ਤਖ਼ਤ ਮੇਰੇ ਕੋਲ ਜਾਂਦਾ ਰਹੂ ਜੇ ਦੋਨੇ ਛੋਟੇ ਇਕੱਠੇ ਹੋ ਗਏ, ਇਹ ਤੋਂ ਬਿਹਤਰ ਇਹ ਹੈ ਇਹ ਸੋਚਣ ਲੱਗਾ ਫਿਰ,
ਬਿਗਰ ਪਰੇ ਨਹਿ ਮੁਝ ਸੋ ਦੋਏ,
ਕਿਤੇ ਐਸਾ ਨਾ ਹੋਵੇ ਵੀ ਕਿਤੇ ਦਾਰਾ ਸਕੋ ਤੇ ਮੁਰਾਦ ਬਖਸ਼ ਦੋਨੇ ਕਿਤੇ ਵਿਗੜ ਜਾਣ ਮੇਰੇ ਨਾਲ,
ਕਪਟ ਠਾਣ ਤਿਸਕੋ ਗਹਿ ਲਇਓ,
ਤੇ ਇਸ ਕਰਕੇ ਕਪਟ ਠਾਣ ਤਿਸਕੋ ਗਹਿ ਲਇਓ ਇਸ ਨੂੰ ਪਕੜ ਲਿਆ ਕਪੜ ਛਲ ਕਰਕੇ
ਜੋ ਇਸ ਕੇ ਸਹਾਇਕ ਪਏ ਉਹ
ਜਿਹੜਾ ਇਹਦਾ ਹੀ ਸਹਾਇਕ ਸੀ। ਕਵੀ ਜੀ ਕਹਿੰਦੇ ਦੇਖੋ ਜੀ ਨੇ ਮਦਦ ਕਰੀ ਫੌਜਾਂ ਦਿੱਤੀਆਂ ਤੇ ਜਾਨ ਹੀਲ ਕੇ ਲੜਿਆ ਤੇ ਉਸੇ ਨੂੰ ਗ੍ਰਿਫਤਾਰ ਕਰ ਲਿਆ ਵੀ ਕਿਤੇ ਦਾਰਾ ਸਕੋਰ ਨਾਲ ਮਿਲ ਕੇ ਮੇਰੇ ਕੋਲ ਰਾਜ ਨਾ ਲੈ ਲੈਣ
ਦੋਨੋ ਗਹਿਰੀ ਨਸ ਕਰ ਗਾਡੇ
ਤੇ ਦੋਨੋ ਪਕੜ ਲਏ। ਭਾਵ ਕਿ ਇੱਕ ਤਾਂ ਸਾਸਵੀ ਸ਼ਾਹਜਹਾਂ ਜਿਹੜਾ ਉਹ ਵੀ ਜਾਂ ਫਿਰ ਜੋ ਇਸ ਕੇ ਸਹਾਇਕ ਭਇਓ ਜਿਹੜਾ ਇਹਦੇ ਕੋਲ ਸਹਾਇਕ ਸੀ ਉਹ ਵੀ ਇਹ ਮਰਾਦ ਬਖਸ਼ ਨੂੰ ਗਹਿਰੀ ਨੂੰ ਫੜ ਲਿਆ ਹੈ।
ਸ਼ਸਤਰ ਗਹਿ ਗਨ ਭਟ ਰਹਿ ਠਾਦੇ
ਸ਼ਸਤਰ ਦਾ ਪਹਿਰਾ ਲਾ ਦਿੱਤਾ ਗ੍ਰਿਫਤਾਰ ਕਰ ਲਿਆ। ਇਹਨਾਂ ਦੀ ਸਾਸਵੀ ਕੁਝ ਐਸੀ ਹੈ ਇਹ ਕਵੀ ਜੀ ਨੇ ਬੜਾ ਖੋਜ ਭਰਪੂਰ ਇਹ ਅੱਖਰ ਲਿਖੇ ਹੈ ਵੀ ਜਿਹੜਾ ਅੰਗਰੇਜ਼ੀ ਤਾਰੀਖਾਂ ਦੇ ਵਿੱਚ ਵੀ ਉਸ ਵੇਲੇ ਦਾ ਲਿਖਿਆ ਮਿਲਦਾ ਤੇ ਹੋਰ ਕੁਝ ਜਿਹੜਾ ਮੁਗਲ ਖਾਨਦਾਨ ਦਾ ਵੀ ਇਹ ਉੱਥੋਂ ਭਾਈ ਸਾਹਿਬ ਜੀ ਨੇ ਬੜੀ ਖੋਜ ਦੇ ਨਾਲ ਇਹ ਗੱਲ ਲਿਖੀ ਹੈ ਇਹਨਾਂ ਦੀ। ਇਹ ਇਸੇ ਤਰ੍ਹਾਂ ਹੋਈ ਹੈ। ਔਰੰਗਜ਼ੇਬ ਸੀ ਜਿਹੜਾ ਬੜਾ ਬੇਈਮਾਨ ਵੀ ਸੀ ਚੁਸਤ ਔਰ ਚਲਾਕ ਸੀ। ਇਹਦੀ ਇਹ ਭੈਣ ਸੀ ਸਾਸਵੀ ਔਰੰਗਜ਼ੇਬ ਦੀ ਤੇ ਉਹ ਭੈਣ ਕੱਢੀ ਹੋਈ ਸੀ ਅਸਲ ਦੇ ਵਿੱਚ ਤੇ ਉਹ ਸਾਰੀ ਦੀ ਸਾਰੀ ਸੀ ਆਈ ਡੀ ਜਿਹੜੀ ਹੈ ਨਾ ਤੇ ਉਹ ਇਹਦੀ ਭੈਣ ਦੇ ਆ ਕਰਦੇ ਸੀ ਵੀ ਦਾਰਾ ਸਕੋ ਹੁਣ ਕੀ ਕਰ ਰਿਹਾ ਹੈ ਪਿਤਾ ਜੀ ਕੀ ਕਰ ਰਹੇ ਨੇ। ਉਹ ਭੈਣ ਦੁਆਰਾ ਇਹਦੇ ਕੁਛ ਬੰਦੇ ਸੀ ਉਸਦੇ ਮਰਾਵ ਕੱਢੇ ਹੋਏ ਆਉਣ ਜਾਣ ਉਹਦੀ ਚਿੱਠੀ ਲਿਖ ਕੇ ਭੇਜ ਦੇਣੀ ਸਾਰਾ ਪਤਾ ਦੇਣਾ ਤੇ ਉਹਦੀ ਮਿਹਰਬਾਨੀ ਦੇ ਨਾਲ ਸਾਰਾ ਭੇਤ ਜਿਹੜਾ ਸੀ ਔਰੰਗਜ਼ੇਬ ਦੀ ਭੈਣ ਨੇ ਦਿੱਤਾ। ਉਹ ਨਾ ਬਾਕੀ ਦੇ ਭਰਾਵਾਂ ਦੀ ਵਫ਼ਾਦਾਰ ਸੀ ਨਾ ਆਪਣੇ ਪਿਓ ਦੀ ਧੀ ਵਫ਼ਾਦਾਰ ਸੀ ਤੇ ਇਸ ਕਰਕੇ ਫਿਰ ਇਹ ਭੇਤ ਉਧਰੋਂ ਆਉਣ ਕਰਕੇ ਕਾਮਯਾਬ ਹੋ ਗਿਆ ਤੇ ਕਾਮਯਾਬ ਹੋ ਕੇ ਇਹਨੇ ਫੜ ਲਿਆ ਉਹਨੂੰ ਵੀ ਸ਼ਾਹਜਹਾਨ ਨੂੰ ਵੀ ਫੜ ਲਿਆ ਤੇ ਦਾਰਾ ਸਕੋ ਰਹਿ ਗਿਆ ਮੁਰਾਦ ਬਖਸ਼ ਨੂੰ ਫਿਰ ਇਹਨੇ ਦਿੱਲੀ ਪਹੁੰਚ ਕੇ ਫੜਿਆ ਸੀ। ਜਦੋਂ ਦਿੱਲੀ ਕਬਜ਼ਾ ਇਹਨਾਂ ਦਾ ਹੋ ਗਿਆ ਤੇ ਉਹ ਖੁਸ਼ੀ ਦੇ ਵਿੱਚ ਮੁਰਾਦ ਬਖਸ਼ ਨਾ ਸ਼ਰਾਬ ਪੀ ਗਿਆ ਇਹ ਪਿਆ ਗਿਆ ਔਰ ਉਹਦੇ ਕੋਲ ਬੈਠ ਆਪ ਨੇ ਪੀਤੀ ਇਹਨੇ ਹੋਰ ਪੀ ਲਿਆ ਭਰਾ ਕੇ ਹੋਰ ਪੀ ਲਿਆ ਹੋਰ ਪੀ ਲਿਆ। ਜਦੋਂ ਮਦਹੋਸ਼ ਹੋ ਗਿਆ ਨਾ ਵੀ ਹੁਣ ਇਹਨੂੰ ਕੋਈ ਸੋਝ ਨਹੀਂ ਰਹੀ ਸਿਪਾਹੀਆਂ ਨੂੰ ਕਹਿੰਦਾ ਹਥਕੜੀ ਲਾ ਲੋ ਜੇਲ ਚ ਸਿੱਟੋ ਕਹਿੰਦਾ ਐ ਕਰੋਗੇ ਇੱਥੇ ਨੇੜੇ ਨੀ ਰੱਖਣਾ ਇਹਨੂੰ ਗਵਾਲੀਅਰ ਦੇ ਕਿਲੇ ਜਾ ਕੇ ਬੰਦ ਕਰਦੇ। ਇਹਨੇ ਚੱਕ ਕੇ ਗਵਾਲੀਅਰ ਦੇ ਕਿਲੇ ਚ ਮੁਰਾਦ ਬਖਸ਼ ਨੂੰ ਸਾਸਨੀ ਕੀਤਾ ਤੇ ਇਸ ਪ੍ਰਕਾਰ ਦਾ ਇਹਦਾ ਜਿਹੜਾ ਹਾਲ ਸਾਸਨੀ ਇਹਨਾਂ ਦਾ ਖਾਨਦਾਨ ਦੇ ਵਿੱਚ ਐਸਾ ਚੱਲਿਆ ਹੋਇਆ ਵੀ ਭਰਾ ਨੂੰ ਭਰਾ ਦਾ ਮਾਰਨਾ ਪਿਓ ਨੂੰ ਮਾਰ ਦੇਣਾ ਅਗਲੀ ਪੀੜ੍ਹੀ ਜਾ ਕੇ ਔਰੰਗਜ਼ੇਬ ਦੇ ਬੱਚਿਆਂ ਨੇ ਕਿਹੜਾ ਘੱਟ ਕੀਤੇ ਉਹ ਵੀ ਇੱਕ ਦੂਜੇ ਦੀ ਜਾਨ ਇਸ ਤਰ੍ਹਾਂ ਹੀ ਲੈਂਦੇ ਰਹੇ। ਤਾਰਾ ਆਜ਼ਮ ਨੇ ਆਪਣੇ ਸਕੇ ਭਰਾ ਨੂੰ ਉਹ ਬਾਪ ਦੀ ਮਕਾਨ ਔਰੰਗਜ਼ੇਬ ਦੀ ਮਕਾਨ ਹੀ ਆਇਆ ਸੀ ਉਹ ਅਫਸੋਸ ਕਰਨਾ ਹੈ ਵੀ ਚਲੋ ਭਰਾ ਦੇ ਕੋਲ ਦੱਖਣ ਦੇ ਵਿੱਚ ਮੈਂ ਕਰਨਾ ਹੈ ਉੱਥੇ ਹੀ ਵੱਢ ਸਕੇ ਮਾਰ ਦਿੱਤੋ। ਤੋ ਇਸ ਕਰਕੇ ਸਾਹ ਉਹਦਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਕਿਤੇ ਨਾ ਕਿਰਪਾ ਕਰਕੇ ਬਹਾਦਰ ਸ਼ਾਹ ਦਾ ਵੀ ਰਾਜ ਮਿਲਦਾ ਸੀ ਬਹਾਦਰ ਸ਼ਾਹ ਦਾ ਰਾਜ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਦਵਾਇਆ ਔਰ ਉਹ ਆਸਾਨ ਵੀ ਮੰਨਦਾ ਗਿਆ। ਤੋ ਇਸ ਕਰਕੇ ਭਾਈ ਸਾਹਿਬ ਇਹਨਾਂ ਦੇ ਇਤਿਹਾਸ ਤਾਂ ਦੱਸ ਰਹੇ ਨੇ ਵੀ ਸੰਗਤਾਂ ਨੂੰ ਪਤਾ ਚੱਲ ਜਾਵੇ ਇਹਦੇ ਚ ਕਿਹੜਾ ਮਹਾਰਾਜ ਦਾ ਪੱਖੀ ਸੀ ਕਿਹੜਾ ਦੁਸ਼ਮਣ ਬਣਿਆ ਰਿਹਾ। ਤੋ ਇਸ ਕਰਕੇ ਸਾਸਨ ਜੀ ਤੇ ਇਹ ਫਿਰ ਸ਼ਰਾਬ ਪਿਆ ਕੇ ਉਸ ਨੂੰ ਉਹਨੂੰ ਗ੍ਰਿਫਤਾਰ ਕੀਤਾ ਤੇ ਉਹਦੀਆਂ ਜਿਹੜੀਆਂ ਫੌਜਾਂ ਸੀ ਦਾਰਾ ਸਕੋ ਵਾਲੀਆਂ ਫੌਜਾਂ ਆਪਣੀਆਂ ਫੌਜਾਂ ਮੁਰਾਦ ਬਖਸ਼ ਦੀਆਂ ਫੌਜਾਂ ਤਿੰਨ ਗੁਣੀ ਫੌਜ ਇਕੱਠੀ ਕਰ ਲਈ ਇਸ ਵੇਲੇ ਤੇ ਇਹ ਆਪਣੀ ਨੀਤੀ ਦੇ ਵਿੱਚ ਕਾਮਯਾਬ ਹੋ ਗਿਆ ਤੇ ਇਸ ਤਰ੍ਹਾਂ ਦੀ ਜਿਹੜੀ ਫੁੱਟ ਪਾਉ ਨੀਤੀ ਹੈ ਤੇ ਸਰਕਾਰਾਂ ਦੇ ਬੜੇ ਲੰਮੇ ਹੱਥ ਹੁੰਦੇ ਨੇ ਬਹੁਤ ਕੁਛ ਕਰਿਆ ਕਰਦੀਆਂ ਸਰਕਾਰਾਂ ਰਾਜ ਲੈਣ ਵਾਲੇ ਲੋਕ ਇਹਨਾਂ ਦਾ ਕੋਈ ਦੀਨ ਮਜ਼ਬ ਨਹੀਂ ਹੁੰਦਾ ਇਹਨਾਂ ਦਾ ਬਸ ਬੇਈਮਾਨਾ ਹੀ ਧਰਮ ਹੈ ਬੇਈਮਾਨਾ ਹੀ ਇਹਨਾਂ ਦਾ ਮਜ਼ਬ ਹੈ ਉਹ ਕੁਛ ਨਹੀਂ। ਇਸ ਕਰਕੇ ਫਿਰ ਇਹ ਢੰਗ ਦੇ ਨਾਲ ਔਰੰਗਜ਼ੇਬ ਕਾਮਯਾਬ ਹੋਇਆ ਜੇ
ਨਿਜ ਅਨੁਸਾਰ ਕਰੇ ਦਲ ਤੀਨੋ
ਤਿੰਨੇ ਦਲ ਸ਼ਾਹਜਹਾਨ ਦੀਆਂ ਫੌਜਾਂ ਜਿਹੜੀਆਂ ਦਾਰਾ ਸਕੋ ਲੈ ਕੇ ਲੜ ਰਿਹਾ ਸੀ ਮੁਰਾਦ ਬਖਸ਼ ਵਾਲੀਆਂ ਤੇ ਆਪਣੀਆਂ ਇਹ ਤਿੰਨੇ ਦਲ ਇਹਦੇ ਆਪਣੇ ਅਧੀਨ ਹੋ ਗਏ ਜੀ।
ਉਹਨੇ ਕੂਚ ਦਲ ਕਰ ਕਰ ਦੀਨੋ,
ਫਿਰ ਉੱਥੇ ਦਲ ਇਥੋਂ ਕੂਚ ਕਰ ਦਿੱਤਾ ਜਾਣਾ ਕੀਤਾ।
ਦਿੱਲੀ ਕੇ ਸਨਮੁਖ ਹੋਏ ਗਮਨਾ,
ਦਿੱਲੀ ਦੇ ਜਾ ਕੇ ਸਨਮੁਖ। ਬਸ ਇੰਨਾ ਕੇ ਫਰਕ ਹੈ ਵੀ ਭਾਈ ਸਾਹਿਬ ਨੇ ਜਿਹੜਾ ਲਿਖਿਆ ਉਹਨਾਂ ਨੇ ਰਸਤੇ ਚ ਗ੍ਰਿਫਤਾਰ ਕਰਨਾ ਲਿਖਿਆ, ਪਰ ਦਿੱਲੀ ਜਾ ਕੇ ਗ੍ਰਿਫਤਾਰ ਹੋਇਆ ਸੀ। ਇਹ ਉੱਥੇ ਸ਼ਰਾਬ ਪਿਆ ਕੇ ਕੀਤਾ ਸੀ। ਇਹ ਲਿਖਤਾਂ ਮਿਲਦੀਆਂ ਹਨ
ਬਾਦਸ਼ਾਹਨ ਕੇ ਜਹਿ ਬਹੁ ਭਵਨਾ,
ਜਿੱਥੇ ਬਾਦਸ਼ਾਹ ਦੇ ਬੜੇ ਬੜੇ ਭਵਨ ਘਰ ਸਨ, ਬੜੇ ਬੜੇ ਕਿਲੇ ਹੈ, ਲਾਲ ਕਿਲਾ ਹੈ,
ਦਾਰਾ ਸ਼ਕੋਹ ਸਕੇਲੀ ਸੈਨ।
ਇਹ ਦਾਰਾ ਸ਼ਕੋਹ ਨੇ ਕੁਛ ਫੈਜ ਜਿਹੜੀ ਫੌਜ ਇਕੱਠੀ ਕੀਤੀ,
ਜਾਤੇ ਤਰਾਸ ਧਾਰ ਦਿਨ ਰਹਿਣ,
ਰਾਤ ਦਿਨ ਡਰ ਧਾਰ ਕੇ ਔਰੰਗਜ਼ੇਬ ਦਾ,
ਸ਼ੀਗਰ ਬਾਹਨੀ ਸ਼ੀਗਰ ਬਾਹਨੀ ਕਰ ਸਮੁਦਾਈ,
ਬਹੁਤ ਸਾਰੀ ਫੌਜ ਇਕੱਠੀ ਕਰਕੇ ਜਲਦੀ ਦੇ ਕੇ,
ਦਿੱਲੀ ਗਹੋ ਜਾਏ ਬੜ ਭਾਈ,
ਤੇ ਕਿਤੇ ਆ ਕੇ ਮੈਨੂੰ ਨਾ ਮੇਰਾ ਭਰਾ ਫੜ ਨਾ ਲਵੇ,
ਦਾਰਾ ਸ਼ਕੋ ਸੁਣਿਓ ਕਰ ਤਰਾਸਾ,
ਡਰ ਮਤਲਬ ਧਾਰਨ ਕਰਕੇ ਉਹਦਾ ਡਰ,
ਜਿਹੜੇ ਮਰਾਵਣ ਨਹੀਂ ਪਰਵਾਸਾ,
ਕਹਿਣ ਲੱਗਿਆ ਵੀ ਹੁਣ ਮਰਾਵਾਂ ਦਾ ਭਰੋਸਾ ਕੋਈ ਨਹੀਂ, ਇਹਨਾਂ ਨੇ ਮਰਵਾ ਦੇਣਾ ਮੈਨੂੰ,
ਨਹੀਂ ਗਹਾਏ ਦੇਹ ਮਿਲ ਸਾਰੇ,
ਕਿਤੇ ਮੈਨੂੰ ਉਹ ਫੜਾ ਨਾ ਦੇਣ ਨਾਲ ਮਿਲ ਕੇ,
ਜਾਤੇ ਨਿਕਸ ਚੱਲਿਓ ਡਰ ਧਾਰੇ,
ਇਸ ਕਰਕੇ ਫਿਰ ਇਹ ਡਰ ਧਾਰ ਕੇ ਨਿਕਸ ਚੱਲਿਆ ਇਸ ਥਾਂ ਤੋਂ,
ਬਿੰਦ ਜਵਾਹਰ ਜਾਹਰ ਜੋਤ,
ਤੇ ਕੁਝ ਜਵਾਹਰ ਆਦਿ ਜਿਹੜੇ ਜਾਹਰ ਜੋਤ ਜਿਹਨਾਂ ਦੀ ਪ੍ਰਗਟ ਹੋ ਰਹੀ ਸੀ, ਜੋਤ ਭਾਵ ਚਮਕਦੇ ਸਨ,
ਚੌਂ ਦਿਸ਼ਮੈਂ ਪ੍ਰਕਾਸ਼ ਜਿਨ ਹੋਤ,
ਜਿਨ੍ਹਾਂ ਦਾ ਹਨੇਰੇ ਦੇ ਵਿਚ ਐਨ ਚਮਕ ਹੁੰਦੀ ਸੀ, ਚਾਰ ਸਪੇਰੇ ਐਸੇ ਲਾਲ ਸਨ,
ਸਰਬ ਨਿਕਾਸ ਸੰਗ ਲੈ ਚੱਲਿਓ,
ਉਹ ਕੱਢ ਕੇ ਆਪਣੇ ਕੋਲ ਲੈ ਆ ਰਸਤੇ ਚ ਕੰਮ ਆਉਣਗੇ,
ਪੰਜ ਹਜ਼ਾਰ ਸੁਪਟ ਗਨ ਮਿਲਿਓ,
ਪੰਜ ਹਜ਼ਾਰ ਜਿਹੜੇ ਸਾਸ ਜੀ ਸੂਰਮੇ ਨੇ, ਤੇ ਉਹ ਇਹਦੇ ਨਾਲ ਪੰਜ ਹਜ਼ਾਰ ਦਾ ਦਸਤਾ ਫੌਜ ਹੈ,
ਕਰੇ ਕੂਚ ਗੰਗਾ ਦਿਸ਼ ਗਯੋ,
ਪਹਿਲਾਂ ਗੰਗਾ ਵਾਲੇ ਪਾਸੇ ਇਸ ਪਾਸੇ ਨੂੰ ਗਿਆ,
ਤਹਾਂ ਜਾਏ ਕੁਛ ਠਹਿਰਤ ਭਇਓ,
ਉੱਥੇ ਪਹਾੜਾਂ ਨੂੰ ਜਾ ਕੇ ਠਹਿਰਨਾ ਕੀਤਾ ਭਾਈ ਸਾਹਿਬ ਦੇ ਅਨੁਸਾਰ,
ਗਿਰਨ ਲਿਖਿਆ ਸ਼੍ਰੀ ਨਗਰ ਸੁਪਾਰ ਪੁਰ ਹੈ,
ਭਾਈ ਸਾਹਿਬ ਜੀ ਨੇ ਤੇ ਲਿਖਿਆ ਵੀ ਸ਼੍ਰੀ ਨਗਰ ਗਏ, ਪਰ ਇੱਧਰ ਨੂੰ ਗਿਆ ਨਹੀਂ ਸੀ ਸਾਧ ਸਿੰਘ ਜੀ, ਇਹ ਦੂਸਰੇ ਪਾਸੇ ਨੂੰ ਗਿਆ। ਕਿਤੇ ਕਿਤੇ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਹਨ, ਕਿਉਂ ਐਡਾ ਵੱਡਾ ਕੰਮ ਸੀ ਰਹਿ ਵੀ ਜਾਂਦੀਆਂ ਹੁੰਦੀਆਂ ਹਨ, ਤੇ ਉੱਥੇ ਜਾ ਕੇ ਠਹਿਰਿਆ ਜੀ।
ਐ ਪਹੁੰਚਣ ਕੋ ਇਸ਼ਤਰ ਹੈ,
ਉੱਥੇ ਪਹੁੰਚਣ ਦੀ ਇੱਛਾ ਧਾਰ ਕੇ,
ਲੈ ਸੈਨਾ ਕਹਿ ਜਾਏ ਪਹੁੰਚੈ,
ਤੇ ਉੱਥੇ ਪਹੁੰਚਿਆ ਸੈਨਾ ਲੈ ਕੇ,
ਦੁਰਗ ਚੁਰ ਗਿਰਦੇ ਗਿਰ ਗਨ ਉੱਚੇ,
ਤੇ ਚਾਰ ਸਪੇਰੇ ਪਹਾੜ ਹਨ, ਕਿਲਾ ਵੱਡਾ ਹੈ,
ਨਿਤਕ ਕਾਲ ਤਹਿ ਕਰ ਕਹਿ ਬਾਸ,
ਕੁਝ ਚਿਰ ਉੱਥੇ ਬਾਸਾ ਕਰਕੇ ਟਿਕਾਣਾ ਕਰਕੇ,
ਸੁਖ ਸੋ ਰਹੇ ਹੋ ਸ਼ੋਰ ਉਲ ਤਰਾਸ,
ਉੱਥੇ ਸੁਖ ਨਾਲ ਇਹਨੇ ਟਾਈਮ ਕੱਢਿਆ ਦਾਰਾ ਸ਼ਕੋਹ ਨੇ, ਇਹ ਬੇਫਿਕਰ ਹੋ ਕੇ ਰਿਹਾ ਵੀ ਇੱਥੇ ਉਹਦਾ ਬਲ ਨਹੀਂ ਚੱਲ ਸਕਦਾ,
ਸ਼੍ਰੀ ਨਗੇਸ਼ਵਰ ਤਬੈ ਵਿਚਾਰਾ,
ਤੇ ਸ਼੍ਰੀ ਨਗਰੇਸ਼ਵਰ ਦਾ ਮਤਲਬ ਹੈ ਇਹ ਸ਼੍ਰੀ ਨਗਰ ਦਾ ਬਾਦਸ਼ਾਹ, ਨਗਰੇਸ਼ਵਰ ਨਗਰ ਦਾ ਈਸ਼ਵਰ, ਵਿਆਕਰਨ ਦੇ ਅਨੁਸਾਰ ਉਹਦੇ ਵਿੱਚੋਂ ਜਿਹੜੀ ਨਿਕਲ ਆਉਂਦੀ ਹੈ, ਤੇ ਤਵੇ ਵਿਚਾਰਾ, ਫਿਰ ਉਸ ਵੇਲੇ ਵਿਚਾਰਿਆ ਹੈ,
ਬਾਰਾ ਬਾਦ ਹੋਏ ਦੇਸ਼ ਹਮਾਰਾ,
ਕਹਿੰਦਾ ਵੀ ਐਸਾ ਨਾ ਹੋਵੇ ਵੀ ਮੇਰਾ ਦੇਸ਼ ਬਰਬਾਦ ਹੋ ਜਾਊਗਾ, ਇੱਕ ਤਾਂ ਪਹਾੜੀ ਇਲਾਕੇ ਪਹਿਲੇ ਹੀ ਆਮਦਨ ਘੱਟ ਹੁੰਦੀ ਹੈ, ਦੂਸਰਾ ਇਹ ਪੰਜ ਹਜ਼ਾਰ ਲਈ ਬੈਠਾ ਫੌਜ, ਆਪ ਤਾਂ ਦਿੱਲੀ ਦੇ ਵਿੱਚੋਂ ਉੱਥੋਂ ਹਾਰ ਖਾ ਕੇ ਆ ਗਿਆ, ਵੀ ਮੇਰੇ ਮੁਲਕ ਦਾ ਸੱਤਿਆਨਾਸ਼ ਕਰ ਦੂਗਾ, ਇਸ ਤੇ ਇੰਨੇ ਜੋਗੇ ਹੈ ਹੀ ਨਹੀਂ, ਗਰੀਬ ਰਾਜਿਆਂ ਉਹ ਸੋਚਿਆ ਉਸਨੇ,
ਦੇਖੀ ਉਜਾਰੇ ਫਿਰ ਕਰ ਸਾਰੇ,
ਇਹ ਜਿੱਧਰ ਨੂੰ ਜਾਂਦੇ ਨੇ ਫਸਲਾਂ ਥੋੜੀਆਂ ਥੋੜੀਆਂ ਹੁੰਦੀਆਂ, ਪਹਾੜੀਆਂ ਜਿਹੀਆਂ ਇਹ ਉਜਾੜੀ ਜਾਂਦੇ ਨੇ,
ਉਜਰੇ ਜਾਏ ਦਿਨ ਕਿਤਕ ਮਝਾਰੇ,
ਤੇ ਜੇ ਕਿਤੇ ਕੁਝ ਸਮਾਂ ਹੋ ਰਿਹਾ ਵੀ ਸਾਡੀ ਤਾਂ ਇੱਥੇ ਫਸਲਾਂ ਉਜਾੜ ਦੇਣਗੇ,
ਪੰਜ ਹਜ਼ਾਰ ਤੁਰੰਗਮ ਪਰੇ,
ਪੰਜ ਹਜ਼ਾਰ ਘੋੜ ਸਵਾਰ ਇਹ ਤਾਂ ਬਹੁਤ ਸਾਨੂੰ ਤੰਗ ਕਰਨਗੇ,
ਗਜ ਸਮੁਦਾਏ ਸੋ ਆਣ ਉਤਰਿਓ,
ਤੇ ਗਜ ਸਮੁਦਾਏ ਵਿੱਚ ਹਾਥੀ ਹੈ ਨਾਲ ਲੈ ਕੇ ਇੱਥੇ ਉਤਰ ਆਏ ਨੇ,
ਪ੍ਰਜਾ ਪਈ ਸਭ ਰੀਤ ਦੁਖਾਰੀ, ਪ੍ਰਜਾ ਪਈ ਸਭ ਰੀਤ ਦੁਖਾਰੀ,
ਪ੍ਰਜਾ ਜਿਹੜੀ ਹੈ ਲੋਕ ਹਰ ਪ੍ਰਕਾਰ ਕਰਕੇ ਦੁਖੀ ਹੋ ਗਏ,
ਕੇਤਕ ਹੋਏ ਗ੍ਰਾਮ ਉਜਾਰੀ,
ਕਿੰਨੇ ਕੁ ਪਿੰਡ ਜਿਹੜੇ ਹਨ ਇਹਨਾਂ ਦੇ ਆਉਣ ਕਰਕੇ ਉਹ ਉਜੜ ਗਏ ਹਨ,
ਇਹਨੂੰ ਵਿਚਾਰ ਕਿਰਪਤ ਨੇ ਕਹੇ, ਉਹ
ਇਹ ਵਿਚਾਰ ਕੇ ਆਪਣੀ ਪ੍ਰਜਾ ਦਾ ਭਲਾ ਸੋਚ ਕੇ ਫਿਰ ਉਸਨੇ ਦਾਰਾ ਸਕੋਰ ਇਉਂ ਕਿਹਾ ਹੈ,
ਦਾਰਾ ਸਕੋਰ ਸੁਣਿਓ ਮਨ ਲਹਿਓ,
ਤੇ ਦਾਰਾ ਸਕੋਰ ਨੇ ਸੁਣ ਲਿਆ ਤੇ ਮੰਗ ਲਿਆ ਵੀ ਜਿਹੜਾ ਮੇਰੀ ਤੰਗੀ ਸਮਝਦਾ ਹੈ ਤੇ ਕੱਲ ਨੂੰ ਨੁਕਸਾਨ ਹੋ ਸਕਦਾ ਇਸੇ ਬੰਦੇ ਨਾਲ, ਜਿਹੜਾ ਖੁਸ਼ ਹੋ ਕੇ ਨਾ ਰੱਖੇ ਉੱਥੇ ਰਹਿਣੇ ਨਹੀਂ ਚਾਹੀਦੇ, ਇਹਦਾ ਨੁਕਸਾਨ ਹੋ ਜਾਂਦਾ
ਹੈ। ਇਸ ਥਾਂ ਗੁਜ਼ਾਰਾ
ਇੱਥੇ ਮੇਰਾ ਵੀ ਗੁਜ਼ਾਰਾ ਨਹੀਂ ਹੋ ਸਕਦਾ ਹੈ,
ਉਤਰਨ ਚਾਹੇ ਉਹ ਦੇਸ਼ ਮਝਾਰਾ, ਉਤਰਨ ਚਾਹੇ ਉਹ ਦੇਸ਼ ਮਝਾਰਾ,
ਤੇ ਹੋਰ ਦੇਸ਼ ਦੇ ਵਿੱਚ ਉਤਰਨਾ ਚਾਹਿਆ ਉਸਨੇ,
ਸ਼ਿਵਰ ਕੋਚ ਤੇ ਕੀਸ ਪਿਆਨਾ,
ਇਹਨੇ ਸੋਚਿਆ ਵੀ ਹੁਣ ਅੱਗੇ ਚੱਲ ਕੇ ਮੈਦਾਨੀ ਇਲਾਕੇ ਦੇ ਚੱਲਦੇ ਆ, ਸਿਵਰ ਕੂਚ ਤੇ ਕੀਨਸ ਪਿਆਨਾ ਉੱਥੇ ਫਿਰ ਚਲਣਾ ਕੀਤਾ ਹੈ,
ਸਨੇ ਸਨੇ ਚੱਲ ਮਗ ਗਿਰਥਾਨਾ,
ਹੌਲੀ ਹੌਲੀ ਉਸ ਸਥਾਨ ਤੇ ਮਗ ਰਸਤੇ ਚੱਲੇ,
ਕਿਤੇ ਕਾ ਦਿਵਸ ਮੈਂ ਚੱਲ ਕਰ ਆਵਾ,
ਕਿੰਨੇ ਦਿਨਾਂ ਦੇ ਵਿੱਚ ਚੱਲ ਕੇ ਆਏ ਕਿੱਥੇ ਹੁਣ ਦੱਸਦੇ ਹਨ,
ਸ਼੍ਰੀ ਕੀਰਤਪੁਰ ਜਹਾਂ ਸੁਹਾਵਾ,
ਧੰਨ ਗੁਰੂ ਹਰ ਰਾਏ ਸਾਹਿਬ ਮਹਾਰਾਜ, ਕੀਰਤਪੁਰ ਸਾਹਿਬ ਦੇ ਅੰਦਰ ਗੁਰੂ ਹਰ ਰਾਏ ਸਾਹਿਬ ਨ ਇਹ ਚੱਲ ਕੇ ਉੱਥੇ ਆ ਪਹੁੰਚਿਆ ਹੈ,
ਸ਼੍ਰੀ ਹਰ ਰਾਏ ਉੱਤੇ ਇਸ ਮਾਹੀ,
ਜਿਸ ਥਾਂ ਤੇ ਗੁਰੂ ਹਰ ਰਾਏ ਸਾਹਿਬ ਮਹਾਰਾਜ ਸਨ, ਜਿਨ੍ਹਾਂ ਦੀ ਦਵਾਈ ਦੇ ਨਾਲ ਔਸ਼ਾਦਾਲੇ ਦੇ ਵਿੱਚੋਂ ਜਿੱਥੇ ਮਹਾਰਾਜ ਸਾਹਿਬ ਨੇ ਉਹ ਹਰੜ ਦਿੱਤੀ, ਜਿਹਦੇ ਨਾਲ ਦੀ ਹਰੜ ਕਿਤੇ ਨਹੀਂ ਸੀ, ਲੌਂਗ ਦਿੱਤਾ, ਉਹ ਚੀਜ਼ਾਂ ਸਨ ਜਿਹਦੇ ਚ ਮੁੱਛ ਦੇ ਵਾਲ ਖਿਲਾ ਦਿੱਤੇ ਸੀ ਔਰੰਗਜ਼ੇਬ ਨੇ, ਸ਼ਾਹਜਹਾਂ ਨੇ ਚੀਜ਼ਾਂ ਵਾਸਤੇ ਕਰਿਆ ਸੀ, ਤੇ ਇਹ ਉੱਥੇ ਕੀਰਤਪੁਰ ਸਾਹਿਬ ਜਦੋਂ ਆਣ ਪਹੁੰਚਿਆ, ਗੁਰੂ ਹਰ ਰਾਏ ਸਾਹਿਬ ਜਿੱਥੇ ਸਨ,
ਅਨੇਕ ਸੰਗਤਾਂ ਜਹ ਚੱਲ ਜਾਹੀ,
ਜਿੱਥੇ ਅਨੇਕਾਂ ਸੰਗਤਾਂ ਗੁਰੂ ਕੇ ਦੀਦਾਰ ਕਰਨ ਵਾਸਤੇ ਆਉਂਦੀਆਂ ਹਨ,
ਮਨੋ ਕਾਮਨਾ ਪੂਰਨ ਹੋਏ,
ਜਿਨ੍ਹਾਂ ਦੀਆਂ ਮਨ ਦੀਆਂ ਕਾਮਨਾਵਾਂ ਦਾ ਇੱਛਾ ਭਾਵ ਜਿਹੜਾ ਸੰਕਲਪ ਹੈ ਉਹ ਪੂਰੇ ਹੁੰਦੇ ਹਨ,
ਦਰਸ਼ਨ ਕਰੇ ਆਣ ਸਭ ਕੋਏ,
ਇਹਨਾਂ ਦੇ ਦਰਸ਼ਨ ਸਾਰੇ ਲੋਕ ਕਰਦੇ ਨਾ ਕੇ,
ਧਨੀ ਪੀੜ ਨਿਤ ਪ੍ਰਤ ਤਹਿ ਹੋਵੇ,
ਬਹੁਤ ਭੀੜ ਹਮੇਸ਼ਾ ਹੀ ਬਹੁਤ ਹੋ ਰਹੀ ਹੈ ਗੁਰੂ ਸਾਹਿਬ ਦੇ ਕੋਲ, ਜਥਿਆਂ ਦੇ ਜਥੇ ਆ ਰਹੇ ਨੇ, ਹਜ਼ਾਰਾਂ ਕੋਹਾਂ ਤੋਂ ਚੱਲ ਕੇ ਆਉਂਦੇ ਨੇ, ਜੋਟੀਆਂ ਦੇ ਸ਼ਬਦ ਪੜ੍ਹਦੇ ਆਉਂਦੇ ਨੇ, ਗੁਰੂ ਨਾਨਕ ਦੀ ਸਿੱਖੀ ਟਾਪੂਆਂ ਤੋਂ ਪਾਰ ਪਹੁੰਚੀ ਹੋਈ ਹੈ, ਤੇ ਇਹ ਗੁਰੂ ਹਰ ਰਾਏ ਸਾਹਿਬ ਜੀ ਦੀ, ਤੇ ਇਹ ਸਾਰੀ ਦੇਖ ਕੇ ਵੀ ਇਹ ਤਾਂ ਪਾਤਸ਼ਾਹ ਨਾਲੋਂ ਵੀ ਅੱਗੇ ਲੰਘਿਆ ਹੋਇਆ ਘਰ ਹੈ, ਕੌਣ ਹੈ ਇਹ, ਇਹਨੂੰ ਪਤਾ ਹੈ ਨਹੀਂ ਸੀ ਪਹਿਲਾਂ,
ਆਏ ਜਾਏ ਗੁਰ ਦਰਸ਼ਨ ਜੋ ਹੈ,
ਤੇ ਉਹ ਸਾਰੇ ਦਰਸ਼ਨ ਕਰਦੇ ਨੇ ਗੁਰੂ ਸਾਹਿਬ ਜੀ ਦੇ,
ਅਨੇਕ ਆਣ ਉਪਹਾਰ ਚੜਾਵੇ,
ਬਹੁਤ ਸਾਰੇ ਉਪਹਾਰ ਹੁੰਦੇ ਨੇ ਭੇਟਾ, ਬਹੁਤ ਸਾਰੇ ਲਿਆ ਕੇ ਗੁਰੂ ਸਾਹਿਬ ਨੂੰ ਭੇਟਾ ਦਿੰਦੇ ਹਨ,
ਨਰਬ ਜਵਾਹਰ ਜੇ ਦੁੱਤ ਪਾਵੇ,
ਉਹਦੇ ਵਿੱਚ ਜਵਾਹਰਾਤ ਵੀ, ਇਹ ਨਹੀਂ ਵੀ ਕੱਲੀਆਂ ਉਸ ਤਰ੍ਹਾਂ ਹੀ ਦਾਣਾ ਫੱਕਾ ਜਾਂ ਕੱਲੇ ਪੈਸੇ, ਜਵਾਹਰ ਆਦਿ ਦੀਆਂ ਭੇਟਾ ਮਹਾਰਾਜ ਨੂੰ ਮਿਲਦੀਆਂ,
ਸ਼ਸਤਰ ਵਸਤਰ ਬਹੁ ਮੁੱਲੇ ਆਨੇ,
ਬਹੁਤ ਸਾਰੇ ਸ਼ਸਤਰ ਬਹੁਤ ਸਾਰੇ ਵਸਤਰ ਬਹੁਤ ਮੁੱਲ ਦੇ, ਉਹ ਭੇਟਾਵਾਂ ਲੈ ਕੇ ਆਉਂਦੀਆਂ ਸੰਗਤਾਂ,
ਧਰ 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 ਸਹਿ ਗੁਰ ਪਗ ਮੰਨ,
ਧਰ ਧਰ ਕੇ ਭੇਟਾ ਗੁਰੂ ਸਾਹਿਬ ਦੇ ਚਰਨਾਂ ਚ, ਗੁਰੂ ਸਾਹਿਬ ਦੇ ਚਰਨ ਪਰਸਦੇ ਨੇ,
ਦਾਰਾ ਸ਼ਕੋ ਪਹੁੰਚਿਓ ਆਏ,
ਉੱਥੇ ਦਾਰਾ ਸ਼ਕੋ ਆਣ ਪਹੁੰਚਿਆ,
ਇੱਕ ਸੁੰਦਰ ਥਲ ਸ਼ਿਵਰ ਲਗਾਏ,
ਸੁੰਦਰ ਥਾਂ ਦੇਖ ਕੇ ਸ਼ਿਵਰ ਨਾਮ ਡੇਰੇ ਦਾ ਡੇਰਾ ਉੱਥੇ ਕਰ ਲਿਆ ਹੈ, ਨਿਵਾਸ ਕੀਤਾ, ਜਿਹੜਾ ਇਹ ਕਿਹਾ ਵੀ ਸ਼ਸਤਰ ਵਸਤਰ ਬਹੁ ਮੇਲੇ ਅੰਨ ਹੈ, ਗੁਰੂ ਹਰ ਰਾਏ ਸਾਹਿਬ ਨੇ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ ਕੋਈ ਜੰਗ ਨਹੀਂ ਕੀਤਾ, ਤੇ ਦਾਦੇ ਗੁਰੂ ਦਾ ਹੁਕਮ ਸੀ, ਤੇ ਜਦੋਂ ਆਪਣੇ ਪੁੱਤਰਾਂ ਨੂੰ ਛੱਡ ਕੇ ਗੁਰੂ ਤੱਕ ਦੀ ਪੋਤਰੀ ਨੂੰ ਦਿੱਤੀ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ, ਕਹਿਣ ਲੱਗੇ ਬੇਟਾ ਤੁਸੀਂ ਜੰਗ ਨਹੀਂ ਕਰਨਾ, ਉਹਨਾਂ ਨੇ ਹੱਥ ਜੋੜ ਕੇ ਕਿਹਾ ਸਤਿਗੁਰੂ ਜੀ ਜੇ ਮੈਨੂੰ ਜੰਗ ਦਾ ਹੁਕਮ ਨਹੀਂ ਹੈ ਵੀ ਜੰਗ ਕਰਨਾ ਹੀ ਹੈ ਤਾਂ ਫਿਰ ਸ਼ਸਤਰ ਲਾ ਦੇਈਏ ਤੇ ਜਿਹੜੇ ਫੌਜਾਂ ਨੇ ਇਹਨਾਂ ਨੂੰ ਵਿਦਾ ਕਰ ਦੇਈਏ, ਕਹਿੰਦੇ ਨਹੀਂ ਐਸਾ ਨਹੀਂ ਕਰਨਾ, ਸ਼ਸਤਰ ਤਾਂ ਇੱਕ ਵਾਰੀ ਆ ਗਏ ਗੁਰੂ ਨਾਨਕ ਦੇ ਘਰ ਚ ਤਾਂ ਰਹਿਣਗੇ ਹਮੇਸ਼ਾ, ਸਿੱਖ ਹਮੇਸ਼ਾ ਰੱਖਣਗੇ, ਤੇ ਤੁਸਾਂ ਵੀ ਗੱਦੀ ਤੇ ਰਹਿਣ ਵਾਲੇ ਮੇਰੇ ਤੋਂ ਬਾਅਦ ਸਾਰਿਆਂ ਕੋਲ ਸ਼ਸਤਰ ਦੇਖੋ, ਨੌਵੀਂ ਪਾਤਸ਼ਾਹ ਦੀਆਂ ਤੇਗਾਂ ਪਈਆਂ ਹੁਣ ਤੱਕ ਸ਼ਾਂਤਰਾਸ ਵਿੱਚ ਰਹਿਣ ਵਾਲੇ, ਇਸ ਕਰਕੇ ਸਾਰੇ ਗੁਰੂ ਸਾਹਿਬਾਨਾਂ ਦੀਆਂ ਜਿਹੜਾ ਵੀ ਗੁਰੂ ਤੱਕ ਦੀ ਵਹਿੰਦਾ ਵੀ ਕਿਰਪਾਨ ਕੋਲ ਸੀ, ਵੱਡੀ ਤੇਗ ਰੱਖਿਆ ਕਰਦੇ, ਕਹਿਣ ਲੱਗੇ ਸ਼ਸਤਰ ਜਿਹੜੇ ਇਹਨਾਂ ਦਾ ਤਿਆਗ ਨਹੀਂ ਕਰਨਾ ਮਹਾਰਾਜ, ਫਿਰ ਜੇ ਲੜਨਾ ਹੀ ਨਹੀਂ ਹੈ ਤੇ ਫੌਜਾਂ ਕਾਹਦੇ ਲਈ ਰੱਖਣੀਆਂ, ਆਪ ਜੀ ਦੇ ਹੁਕਮ ਕੀਤਾ ਉਹ ਮੈਂ ਹੁਕਮ ਉਸੇ ਤਰ੍ਹਾਂ ਮੰਨਦਾ। ਪਰ ਮਹਾਰਾਜ ਇੱਕ ਗੱਲ ਮੇਰੇ ਮਨ ਚ ਸ਼ੰਕਾ ਆਉਂਦੀ ਹੈ। ਮਹਾਰਾਜ ਕਹਿੰਦੇ ਪੁੱਤਰ ਕਹਿ ਕੀ ਸ਼ੰਕਾ ਆਉਂਦੀ ਹੈ ਤੈਨੂੰ? ਕਹਿੰਦੇ ਮਹਾਰਾਜ ਤੁਸੀਂ ਚਾਰ ਜੰਗ ਕਰਕੇ ਦਿੱਲੀ ਦੇ ਤਖ਼ਤ ਨੂੰ ਹਰਾ ਦਿੱਤਾ ਸ਼ਾਹਜਹਾਂ, ਤੇ ਕੱਲ ਨੂੰ ਕੋਈ ਛੋਟਾ ਮੋਟਾ ਹੀ ਲੜਾਈ ਕਰਨ ਵਾਸਤੇ ਆ ਗਿਆ ਤੇ ਮੈਂ ਉਹਦੇ ਤੋਂ ਲੜਨਾ ਹੀ, ਕਹਿਣਗੇ ਕਿੱਡਾ ਨਲਾਇਕ ਸੀ। ਦਾਦੇ ਨੇ ਚਾਰ ਜੰਗ ਲੜੇ, ਪੋਤਰ ਇਹੋ ਜਿਹਾ ਨਲਾਇਕ, ਸ਼ਸਤਰ ਵੀ ਕੋਲ, ਫੌਜਾਂ ਕੋਲ, ਤੇ ਹਾਰ ਗਿਆ। ਮਹਾਰਾਜ ਫਿਰ ਤਾਂ ਬਾਹਲੀ ਬਦਨਾਮੀ ਹੋ, ਜੇ ਜਾਂ ਮੇਰੇ ਕੋਲ ਸ਼ਸਤਰ ਨੀ ਹੋਣਗੇ, ਫੌਜਾਂ ਨੀ ਹੋਣਗੀਆਂ, ਕੋਈ ਆਊਗਾ ਤਾਂ ਲੋਕੀ ਤਰਸ ਕਰਨੇ ਵੀ ਦੇਖੋ ਜੀ ਇਹਨਾਂ ਕੋਲ ਕਿਹੜਾ ਸ਼ਸਤਰ ਦੀ, ਲੜਨਾ ਨੀ ਸੀ ਚਾਹੁੰਦੇ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਬੇਟਾ ਹਰਾਏ ਦੇਖ, ਬਚਨ ਦੀ ਵਰਕਤ ਇਹ ਵੱਡੀ ਹੋਇਆ ਕਰਦੇ। ਮੈਂ ਤੈਨੂੰ ਕਿਹਾ ਤੇ ਜੰਗ ਨੀ ਲੜਨਾ, ਤੈਨੂੰ ਹੀ ਲੜਨਾ। ਮੈਂ ਤੈਨੂੰ ਹੁਕਮ ਕਰ ਦਿੱਤਾ ਹੈ ਵੀ ਫੌਜਾਂ ਰੱਖਣੀਆਂ ਰੱਖਣੀਆਂ, ਸ਼ਸਤਰ ਰੱਖਣੇ ਰੱਖਣੇ, ਬਾਕੀ ਰਹੀ ਗੱਲ ਆ ਜਿਹੜੀ ਤੂੰ ਕਹਿਣਾ। ਮਹਾਰਾਜ ਕਹਿੰਦੇ ਪਹਿਲੀ ਤਾਂ ਗੱਲ ਆ ਵੀ ਤੇਰੇ ਤੇ ਚੜਾਈ ਕਰਕੇ ਕੋਈ ਨੀ ਆਊਗਾ, ਪਹਿਲੀ ਤਾਂ ਇਹੀ ਗੱਲ ਹੈ। ਦੂਸਰੀ ਗੱਲ, ਜੇ ਕੋਈ ਮੂਰਖ ਚੜਾਈ ਕਰਕੇ ਆਇਆ ਵੀ, ਕਹਿੰਦੇ ਤੇਰੇ ਤੱਕ ਨੀ ਪਹੁੰਚੂਗਾ, ਰਸਤੇ ਚ ਭੋਗ ਪੈ ਜਾਊਗਾ। ਇਹ ਗੁਰੂ ਹਰਰਾਏ ਸਾਹਿਬ ਨੂੰ ਦਾਦੇ ਗੁਰੂ ਦਾ ਵਰ ਸੀ ਵੀ ਤੇਰੇ ਤੱਕ ਨੀ ਪਹੁੰਚੂ, ਔਰ ਐਸਾ ਹੋਇਆ, ਆਇਆ ਸੀ ਕੋਈ ਚੜ ਕੇ ਜਿਹੜਾ ਰਸਤੇ ਦੇ ਵਿੱਚ ਖਤਮ ਵੀ ਹੋਇਆ। ਤੇ ਗੁਰੂ ਹਰਰਾਏ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਐਡਾ ਕੋਮਲ ਹਿਰਦਾ ਸੀ, ਫੁੱਲ ਟੁੱਟੇ ਤੇ ਵੀ ਰੋਏ ਸੀ ਵੀ ਮੇਰੇ ਚੋਲੇ ਨਾਲ ਫੁੱਲ ਟੁੱਟ ਗਏ। 101 ਕਲੀਆਂ ਵਾਲਾ ਚੋਲਾ ਪਾਉਂਦੇ ਸੀ ਤੇ ਮਹਾਰਾਜ ਨੇ ਇੰਨੇ ਵਚਨ ਕੀਤਾ, ਕਹਿੰਦੇ ਜੇ ਇੰਨੇ ਖੁੱਲੇ ਚੋਲੇ ਪਾਉਣ ਦਾ ਸ਼ੌਕ ਹੈ, ਕਹਿੰਦੇ ਸੰਭਾਲਣਾ ਵੀ ਸਿੱਖੋ। ਇੰਨੇ ਵਚਨ ਕਿਹਾ, ਸਾਰੀ ਜ਼ਿੰਦਗੀ ਜਦੋਂ ਵੀ ਸਿੰਘਾਸਨ ਤੋਂ ਉੱਠਣਾ, ਖੱਬੇ ਹੱਥ ਦੇ ਨਾਲ ਚੋਲਾ ਇਕੱਠਾ ਕਰਕੇ ਇੱਕ ਪਾਸੇ ਐਂ ਮੜ ਲੈਣਾ। ਮਹਾਰਾਜ ਹੁਣ ਗੁਰੂ ਤੇਗ ਬਹਾਦਰ ਦੇ ਮਾਲਕੋਂ ਕਹਿੰਦੇ ਨਹੀਂ, ਇਹ ਵਚਨ ਐਵੇਂ ਹੀ ਰਹੂੰਗਾ, ਦਾਦੇ ਗੁਰੂ ਦਾ। ਤੇ ਫਿਰ 101 ਪਾਠ ਜਪਜੀ ਸਾਹਿਬ ਦਾ, ਗੁਰੂ ਹਰਰਾਏ ਸਾਹਿਬ ਦਾ ਨਿਤਨੇਮ ਸੀ ਇਹ ਆਪ ਜੀ ਨੂੰ ਪਤਾ ਹੋਣਾ ਚਾਹੀਦਾ, ਕਿਉਂਕਿ ਆਪਣਾ ਇਹ ਸਥਾਨ ਉਹਨਾਂ ਦੇ ਨਾਮ ਤੇ ਆਪਾਂ ਇੱਥੇ ਬਣਾਇਆ ਹੋਇਆ ਤੇ ਇਹ ਭਾਵਨਾ ਹੈ। ਕਿਸੇ ਗੁਰੂ ਦੇ ਨਾਂ ਤੇ ਵੀ, ਜਿਵੇਂ ਲਸ਼ਕਰ ਦੇ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ ਤੇ ਹੈ, ਲਸ਼ਕਰ ਦੇ ਗੁਰੂ ਨਾਨਕ ਦੇ ਨਾਂ ਤੇ ਹੈ, ਕਿਸੇ ਗੁਰੂ ਦੇ ਨਾਂ ਤੇ ਰੱਖ ਸਕਦੇ। 101 ਪਾਠ ਜਪਜੀ ਸਾਹਿਬ ਦਾ ਗੁਰੂ ਹਰਰਾਏ ਸਾਹਿਬ, ਇਹ ਬਾਬਾ ਦੀਪ ਸਿੰਘ ਸਾਹਿਬ 101 ਜਪਜੀ ਦਾ ਪਾਠ ਨਿਤਨੇਮ ਸੀ। ਗੁਰੂ ਅਮਰਦਾਸ ਜੀ 84 ਪਾਠ ਜਪਜੀ ਸਾਹਿਬ ਦੇ ਨਿਤ ਦਾ ਨਿਤਨੇਮ ਸੀ। ਤੇ ਇਸ ਕਰਕੇ ਸਾਧ ਸੰਗਤ ਜੀ, ਵੱਡੇ ਵੱਡੇ ਮਹਾਂਪੁਰਸ਼, ਬਹੁਤ ਸਾਰੇ ਗੁਰਸਿੱਖ ਮਹਾਂਪੁਰਸ਼ਾਂ ਦਾ, ਉਹਨਾਂ ਦੀ ਤਾਂ ਵੱਡੀ ਲਿਸਟ ਹੈ। ਤੇ ਇਉਂ ਫਿਰ ਗੁਰੂ ਹਰਰਾਏ ਸਾਹਿਬ ਮਹਾਰਾਜ ਨੂੰ ਇਹ ਵਰਸੀ, ਇਹ ਸ਼ਸਤਰ ਵਰਸ ਬਹੁਤ ਮੁੱਲ ਦੇ ਆਉਂਦੇ ਸੀ ਤੇ ਮਹਾਰਾਜ ਸਾਹਿਬ ਜੀ ਦੇ ਕੋਲ ਚਰਨਾਂ ਚ ਰੱਖ ਕੇ ਸੰਗਤਾਂ ਭੇਟਾ ਕਰਦੀਆਂ ਸਵੀਕਾਰ ਕਰਦੇ ਸੀ। ਇਹ ਕਹੋਗੇ ਵੀ ਸ਼ਸਤਰ ਕੀ ਕਰਨੇ ਸੀ, 2200 ਸਵਾਰ, ਘੋੜ ਸਵਾਰ ਤਿਆਰ ਪਰ ਤਿਆਰ ਹਰ ਵੇਲੇ ਰਹਿੰਦਾ, ਸ਼ਸਤਰ ਪੂਰੇ ਤਿਆਰ ਪਰ ਤਿਆਰ ਰੱਖਦੇ ਤੇ ਲੜਾਈ ਇੱਕ ਵੀ ਨਹੀਂ ਕੀਤੀ। ਤੇ ਹੁਣ ਜਿਹੜੇ ਭਾਈ ਢਿੱਲ ਆਈ ਹੈ, ਕਹਿੰਦੇ ਜੀ ਚਲੋ ਜਦੋਂ ਇੱਥੇ ਤਾਂ ਜੀ ਫਿਰ ਕਾਨੂੰਨ ਹੈ ਬੜਾ ਵਧੀਆ, ਇੱਥੇ ਸ਼ਸਤਰ ਇੱਕ ਉੱਥੇ ਮਾਰੇ ਜਬੜੀਆਂ ਬੜੇ ਸਾਲ ਹੋ ਗਏ, ਉੱਥੇ ਕਾਮਰੇਡ ਜਾ ਸੀ ਇੱਕ, ਕਹਿੰਦਾ ਜੇ ਅੱਜ ਕਹਿੰਦਾ ਗੁਰੂ ਗੋਬਿੰਦ ਸਿੰਘ ਹੋ ਗਏ, ਕਹਿੰਦਾ ਉਹ ਕਹਿੰਦਾ ਇਹ ਕਹਿੰਦੇ ਕਿ ਗੁਰਸਿੱਖੋ ਰਿਵਾਲਵਰ ਰੱਖਿਆ ਗੁਰੂ ਆਪਣੇ ਖਾਤਰੇ ਚ, ਕਹਿੰਦੇ ਫਿਰ ਕਿਰਪਾਨ ਨਹੀਂ ਸੀ ਹੋਣੀ। ਮੈਂ ਕਿਹਾ ਤੂੰ ਬਾਹਲਾ ਤੇਤੀ ਲੱਗਦਾ ਗੁਰੂ ਦਾ, ਜੇ ਤੂੰ ਕਿਤੇ ਕੋਲੋਂ ਹੀ ਚੱਲ ਕੇ ਆਇਆ ਵੀ ਮਹਾਰਾਜ ਕਹਿੰਦੇ ਹੋਣਗੇ ਵੀ ਮੈਂ ਜੇ ਹੁਣ ਹੁੰਦਾ ਤੇ ਮਹਾਰਾਜ ਤਾਂ ਹੁਣ ਵੀ ਹੈਗੇ, ਤੂੰ ਕਿਵੇਂ ਦਾ ਸਤਿਗੁਰ, ਬਾਣੀ ਕਹਿੰਦੀ ਹੈ ਸਤਿਗੁਰ ਮੇਰਾ ਸਦਾ ਸਬਰ, ਨਾ ਆਵੇ ਨਾ ਜਾਏ, ਉਹ ਅਵਿਨਾਸੀ ਪੁਰਖ ਹੈ ਸਭ ਮੇਰੇ ਹੱਸ ਮਾਏ। ਰਾਮ ਪ੍ਰਖੇੜੇ ਵਾਲੇ ਸੰਤ ਬਾਬਾ ਹਰਨਾਮ ਸਿੰਘ ਜੀ, ਉੱਚ ਕੋਟੀ ਦੇ ਤਪੀਸ਼ਰ ਮਹਾਂਪੁਰਸ਼, ਉਹ ਸਮਾਧੀ ਦੇ ਵਿੱਚ ਗੁਰੂ ਸਾਹਿਬ ਦੇ ਦਰਸ਼ਨ ਤੇ ਬਚਨ ਬਲਾਸ ਹੋ ਜਾਂਦੇ ਸੀ, ਇਹ ਐਡੀ ਪ੍ਰਪੱਕ ਸਮਾਧੀ ਹੋ ਗਈ ਸੀ ਤੇ ਮਹਾਰਾਜ ਸਾਹਿਬ ਸਮਾਧੀ ਦੇ ਵਿੱਚ ਕਿਰਪਾ ਕਰ ਦਿੰਦੇ ਸੀ, ਉਸ ਏਕਾਗਰ ਇੰਨਾ ਮਨੋ ਜਾਂਦਾ। ਉਹ ਸਮਾਧੀ ਦੇ ਵਿੱਚ ਇਹ ਦਰਸ਼ਨ ਹੋਏ, ਮਹਾਰਾਜ ਘੋੜੇ ਤੇ ਚਲੇ ਜਾਂਦੇ ਹੈ ਤੇ ਇਹ ਬਚਨ ਗਿਆਨੀ ਹਰਭਜਨ ਸਿੰਘ ਨੇ ਸੁਣਾਇਆ ਉਹਨਾਂ ਦਾ, ਕਹਿੰਦੇ ਵੀ ਉਹਨਾਂ ਦੇ ਜੀਵਨ ਚ ਲਿਖਿਆ, ਮੈਂ ਤਾਂ ਨਹੀਂ ਪੜ੍ਹਿਆ ਪਰ ਉਹਨਾਂ ਤੋਂ ਸੁਣੀ ਹੈ ਗੱਲ ਇਹ। ਕਹਿੰਦੇ ਗੁਰੂ ਸਾਹਿਬ ਕੋਲ ਦੀ ਲੰਘ ਗਏ, ਕਹਿੰਦੇ ਫਤਿਹ ਬੁਲਾਏ ਬਾਬਾ ਹਰਨਾਮ ਸਿੰਘ ਤੇ ਉਹ ਮੂੰਹ ਦੂਏ ਪਾਸੇ ਨੂੰ ਕਰ ਲਿਆ ਮਹਾਰਾਜ ਨੇ। ਉਹ ਪਿੱਛੇ ਭਾਈ ਦਇਆ ਸਿੰਘ ਪੰਜ ਪਿਆਰੇ ਉਹ ਹੱਥ ਜੋੜ ਕੇ ਫਤਿਹ ਬੁਲਾਈ, ਉਹਨਾਂ ਨੇ ਮੰਨ ਲਈ ਫਤਿਹ। ਉਹ ਕਹਿੰਦੇ ਵੀ ਸਿੰਘੋ ਗੱਲ ਕੀ ਹੋ ਗਈ, ਗੁਰੂ ਸਾਹਿਬ ਨਾਰਾਜ਼ ਹੋ ਗਏ? ਮਹਾਰਾਜ ਤਾਂ ਕਹਿੰਦੇ ਜਿਹੜਾ ਫਤਿਹ ਦੇ ਵਿੱਚ ਬੋਲੇ ਨਾ ਮੇਰੀ ਨਾਰਾਜ਼ਗੀ ਉਹਦੇ ਤੇ, ਅੱਜ ਤਾਂ ਮਹਾਰਾਜ ਆਪ ਹੀ ਨਹੀਂ ਬੋਲੇ। ਕਹਿੰਦੇ ਭਾਈ ਦਇਆ ਸਿੰਘ ਕਹਿਣ ਲੱਗੇ, ਭਾਈ ਹਰਨਾਮ ਸਿੰਘ ਮਹਾਰਾਜ ਤੇਰੇ ਨਾਲ ਇਸ ਕਰਕੇ ਨਾਰਾਜ਼ ਨਾ, ਪੰਜ ਬਾਣੀਆਂ ਪੜ੍ਹ ਕੇ ਉਮਰ ਤਿਆਰ ਕੀਤਾ ਸੀ, ਤੂੰ ਕਦੇ ਕਦੇ ਜਾਪ ਸਾਹਿਬ ਨਹੀਂ ਪੜ੍ਹਦਾ, ਢਿੱਲ ਕਰਦਾ। ਜਾਪ ਸਾਹਿਬ ਪੜ੍ਹਦਾ ਹੁੰਦਾ? ਮਹਾਂਪੁਰਖ ਕਹਿੰਦੇ ਮੈਂ ਹੱਥ ਜੋੜ ਕੇ ਕਿਹਾ ਜੀ ਜਾਪ ਸਾਹਿਬ ਮੇਰੇ ਕੰਠ ਨਹੀਂ ਹੈ, ਇਸ ਕਰਕੇ ਮੈਂ ਢਿੱਲ ਹੋ ਜਾਂਦੀ ਹੈ, ਕਿਤੇ ਗੁਟਕਾ ਹੁੰਦਾ ਮੈਂ ਪੜ੍ਹ ਲੈਂਦਾ, ਗੁਟਕਾ ਨਾ ਹੋਵੇ ਮੈਂ ਨਹੀਂ ਪੜ੍ਹਦਾ। ਕਹਿੰਦੇ ਫਿਰ ਮਹਾਰਾਜ ਨਾਰਾਜ਼ ਨੇ ਇਸ ਗੱਲ ਤੇ। ਉਹ ਸਿੱਖ ਤੇ ਖੁਸ਼ੀ ਹੋ ਹੀ ਨਹੀਂ ਸਕਦੀ। ਗੁਰੂ ਗੋਬਿੰਦ ਸਿੰਘ ਦਾ ਖਾਲਸਾ ਤੇ ਗੁਰੂ ਗੋਬਿੰਦ ਸਿੰਘ ਦੀ ਬਾਣੀ ਨਾ ਪੜ੍ਹੇ, ਗੁਰੂ ਗੋਬਿੰਦ ਸਿੰਘ ਦੀ ਬਾਣੀ ਤੇ ਕਿੰਤੂ ਕਰੇ? ਨਾ ਨਾ ਨਾ, ਕਿਤੇ ਟਿਕਾਣਾ ਨਹੀਂ ਹੈਗਾ, ਨਾ ਇੱਥੇ ਨਾ ਉੱਥੇ, ਕਿਤੇ ਵੀ ਨਹੀਂ। ਤੇ ਕਹਿਣ ਲੱਗੇ ਭਾਈ ਦਇਆ ਸਿੰਘ ਨੂੰ, ਕਹਿੰਦੇ ਜੀ ਮੈਂ ਕਿਵੇਂ ਕਰਾਂ, ਜਾਪ ਸਾਹਿਬ ਸਿਆਣੀ ਉਮਰ ਮੇਰੇ ਤਾਂ ਕੰਠੀ ਨਹੀਂ ਹੁੰਦੇ, ਬੁੱਧੀ ਨਹੀਂ ਕੰਠ ਕਰਨ ਵਾਲੀ। ਭਾਈ ਸਾਹਿਬ ਕਹਿੰਦੇ ਐਂ ਕਰ, ਦਮਦਮਾ ਸਾਹਿਬ ਚਲਾ ਜਾ, ਉੱਥੇ ਮਹਾਰਾਜ ਸਾਹਿਬ ਨੂੰ ਕਰਕੇ ਅਰਦਾਸ ਲਿਖਣ ਸਰ। ਕਹਿੰਦੇ ਉੱਥੇ ਜਾ ਕੇ ਅਰਦਾਸ ਕਰਕੇ ਜਾਪ ਸਾਹਿਬ ਕੰਠ ਕਰਨਾ ਸ਼ੁਰੂ ਕਰ ਲਿਆ। ਬਾਬਾ ਹਰਨਾਮ ਸਿੰਘ ਕਹਿੰਦੇ ਮੈਂ ਉੱਥੇ ਜਾ ਕੇ ਅਰਦਾਸ ਕਰਤੀ, ਮੈਂ ਤਾਂ ਉਹਨਾਂ ਚ ਜਾਣਾ ਹੀ ਨਹੀਂ ਜਿੰਨਾ ਚਿਰ ਜਾਪ ਸਾਹਿਬ ਨਹੀਂ ਕੰਠ ਹੁੰਦਾ ਇੱਥੇ। ਕਹਿੰਦੇ 40ਵੇਂ ਦਿਨ ਜਾਪ ਸਾਹਿਬ ਸਾਰਾ ਜਵਾਨੀ ਕੰਠ ਹੋ ਗਿਆ। ਕਹਿੰਦੇ ਫਿਰ ਮਹਾਰਾਜ ਸਾਹਿਬ ਦੀਆਂ ਖੁਸ਼ੀਆਂ ਹੋਈਆਂ। ਸੋ ਇਸ ਕਰਕੇ ਸਾਧ ਜੀ ਸਤਿਗੁਰੂ ਬਾਣੀ ਸ਼ੁਰੂ ਕਰਨ, ਬਾਣੀ ਤੇ ਕਦੇ ਕਿੰਤੂ, ਜਿਹੜਾ ਜਾਪ ਸਾਹਿਬ ਤੇ ਜਪਜੀ ਸਾਹਿਬ ਚ ਅੰਤਰੇ ਪਾਈ ਬੈਠੇ ਨਾ, ਇਹਨਾਂ ਤੇ ਤਾਂ ਮਨਾਂ ਚ ਫਰਕ ਆ ਗਏ। ਗੱਲ ਤੇ ਦੇਖੋ ਉਲਟਾ ਚੋਰ ਕੁਤਵਾਲ ਕੋ ਡੰਟੇ। ਹੈਰਾਨੀ ਦੀ ਤਾਂ ਗੱਲ ਇਹ ਹੈ ਵੀ ਕੁਤਵਾਲ ਨੂੰ ਘੂਰਦਾ ਚੋਰ, ਕੁਤਵਾਲ ਤੋਂ ਡਰਨਾ ਹੁੰਦਾ ਸੀ। ਗਲਤੀ ਆਪਣੇ ਵਿੱਚ ਕਹਿਣਗੇ ਜੀ ਮਤ ਕਰ, ਆਖਾ ਕਹਿਣਾ ਚਾਹੀਦਾ, ਪਤ ਨਹੀਂ ਕਹਿਣੀ ਚਾਹੀਦੀ, ਰੋਲ ਲਓ ਪਤ, ਅੱਖਰ ਛੱਡੇ ਪਤ ਰੋਲਗੀ ਸਿੱਖਾਂ ਦੀ, ਉਦੋਂ ਦੀ ਰੋਲੀ ਹੈ, ਉਦੋਂ ਪਹਿਲਾਂ ਇੰਨੀ ਬੇਇੱਜ਼ਤੀ ਨਹੀਂ ਸੀ ਹੁੰਦੀ ਸਾਡੀ। ਮਹਾਰਾਜ ਕਹਿੰਦੇ ਕੋਈ ਨੀ, ਤੂੰ ਹੰਕਾਰ ਦੇ ਵਿੱਚ ਹੈ ਵੀ ਭਾਈ ਮਨੀ ਸਿੰਘ ਤਾਂ ਕਹਿੰਦੇ ਰਹੇ ਮਤ ਪਤ ਦਾ ਰੱਖਾ, ਇਹ ਅਰਦਾਸ ਜੋੜੀ ਬਾਬਾ ਦੀਪ ਸਿੰਘ ਨੇ ਭਾਈ ਮਨੀ ਸਿੰਘ ਨੇ, ਤੈਨੂੰ ਕੱਲੀ ਮਤ ਚਾਹੀਦੀ ਹੈ, ਕੋਈ ਨੀ ਆਪਣੀ ਮਤ ਸੰਭਾਲ ਕੇ ਰੱਖ। ਇਹ ਕਹਿਣਗੇ ਭੋਗ ਲੱਗਿਆ ਤਾਂ ਸ਼ਬਦ ਨੀ ਠੀਕ ਹੈ, ਇਹਨਾਂ ਨੂੰ ਨਾ ਪਸੰਦ ਹੋ ਗਿਆ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਾਂ ਠੀਕ ਹੈ ਲਿਖਿਆ ਵਾ, ਅਨਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਮੰਜਨ ਮਿਸਟਾਏ, ਕਰੀ ਪਾਲ ਸਾਲ ਸੋਚ ਪਵਿੱਤਰਾ ਹੁਣ ਲਾਭੋ ਭੋਗ ਹਰ ਰਾਏ। ਮਹਾਰਾਜ ਤਾਂ ਗੁਰੂ ਗ੍ਰੰਥ ਸਾਹਿਬ ਵੀ ਪਤਾ ਨੀ ਵੀ ਮੱਥੇ ਕਾਹਦੇ ਲਈ ਟੇਕਦੇ ਨੇ ਫਿਰ ਗੁਰੂ ਗ੍ਰੰਥ ਸਾਹਿਬ ਨੇ, ਜੇ ਮੰਨਣੀ ਹੋਣੀ ਗੁਰੂ ਗ੍ਰੰਥ ਸਾਹਿਬ ਦੀ। ਉਹ ਇਹ ਤੱਤ ਗਿਆਨ ਆ ਸਾਡੇ ਕੋਲ, ਪਤਾ ਨੀ ਕਿੱਥੋਂ ਆ ਗਿਆ, ਆਕਾਸ਼ ਤੋਂ ਆ ਗਿਆ ਨਾ ਤੱਤ ਗਿਆਨ, ਆ ਤੱਤ ਗਿਆਨ ਨੇ ਰੋਲ ਤੇ ਇਹੀ ਜੋ ਸਾਡੀ ਸ਼੍ਰੋਮਣੀ ਕਮੇਟੀ ਜਿਹੜੇ ਐਨ ਜਾਂਦੀਆਂ ਗੱਲਾਂ ਮੰਨ ਕੇ ਤੇ ਫਿਰ ਉਹ ਗਲਤੀਆਂ ਕਰਦੇ ਨੇ ਫਿਰ ਪਛਤਾਉਂਦੇ ਨੇ ਬਾਅਦ ਦੇ ਵਿੱਚ। ਤੋ ਇਸ ਕਰਕੇ ਸਾਧ ਜੀ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਸ਼ਸਤਰ ਵਸਤਰ ਬਹੁਤ ਮੁੱਲ ਦੇ ਧਰ ਧਰ ਦਰਸੇ ਗੁਰ ਭਗਵਾਨ ਚਰਨਾਂ ਤੇ ਰੱਖ ਕੇ ਗੁਰੂ ਹਰਿਰਾਜ ਸਾਹਿਬ ਦੇ ਭੇਟਾ ਦਿੰਦੇ ਹੈ ਤੇ ਉਸ ਵੇਲੇ ਦਾਰ ਸੁਖੋ ਪਹੁੰਚਿਆ ਹੈ, ਇਹ ਵੀ ਆਪ ਪਹੁੰਚਿਆ, ਦੇਖਿਆ ਵੀ ਇੰਨੀ ਭੀੜ ਹੈ, ਫਕੀਰਾਂ ਦਾ ਮੇਲੀ ਸੀ ਅਸਲ ਦੇ ਵਿੱਚ, ਜਿਹੋ ਜਿਹਾ ਬੰਦਾ ਹੁੰਦਾ ਉੱਥੇ ਹੀ ਜਾਂਦਾ, ਇਹ ਸਹੀ ਟਿਕਾਣੇ ਤੇ ਪਹੁੰਚਿਆ ਹੈ।
ਤੰਬੂ ਸ਼ਮਿਆਨੇ ਗਣ ਧਰਨੇ,
ਫਿਰ ਇਹਨੇ ਬਹੁਤ ਸਾਰੇ ਤੰਬੂ ਸ਼ਾਮਿਆਨੇ ਤਾਣ ਦਿੱਤੇ,
ਝੰਡਾ ਗਾੜਿਓ ਕੂਚ ਮਹਾਨੇ,
ਤੇ ਉੱਚੇ ਮਹਾਨ ਥਾਂ ਤੇ ਝੰਡਾ ਗੱਡ ਦਿੱਤਾ,
ਸਕਲ ਬਾਹਨੀ ਡੇਰਾ
ਡੇਰਾ ਕਰ ਲਿਆ ਸਾਰੀ ਜਿਹੜੀ ਫੌਜ ਸੀ,
ਛਾਇਆ ਜਲ ਕੋ ਸੁਖ ਜਹਿ ਚੀਨਸ,
ਉੱਥੇ ਦੇਖਿਆ ਵੀ ਨਾਲੇ ਤਾਂ ਛਾਇਆ ਹੈ ਤੇ ਨਾਲੇ ਫਿਰ ਭਾਈ ਇੱਥੇ ਸੋਲ ਤੇ ਬਣੀ ਰਹੂਗੀ, ਪਾਣੀ ਵੀ ਹੈਗਾ।
ਸ਼ਾਹ ਜਹਾਂ ਸੁਤ ਬੈਠਿਓ ਤਬੈ,
ਉਹ ਸ਼ਾਹ ਜਹਾਂ ਦਾ ਪੁੱਤਰ ਦਰਸ਼ ਕੋ ਬੈਠ ਗਿਆ ਉੱਥੇ,
ਕੀਰਤਪੁਰ ਕੋ ਭਿਖ ਕਹਿ ਤਬੈ,
ਉਸ ਵੇਲੇ ਦੇਖ ਕੇ ਕੀਰਤਪੁਰ ਸਾਹਿਬ ਗੁਰੂ ਕੀ ਨਗਰੀ,
ਭੋਜਨ ਲੱਗਿਓ ਨਿਕਟ ਉਮਰਾ,
ਪੁੱਛਣ ਲੱਗਿਓ ਆਪਣੇ ਵਜ਼ੀਰਾਂ ਨੂੰ,
ਕੌਣ ਵਸੈ ਪਤ ਕੋ ਇਸ ਥਾਵ,
ਇਹ ਕਿਹੜਾ ਬਾਦਸ਼ਾਹ ਰਹਿੰਦਾ ਜੀ ਇੱਥੇ ਜਿਹਦੇ ਕੋਲ ਇੰਨੀ ਭੀੜ ਹੈ, ਰਾਜਾ ਕੋਲ ਤਾਂ ਲੋਕ ਹੀ ਨੀ ਅਕੜ ਜਾਂਦੇ ਹੁੰਦੇ। ਸਿੱਖ ਸੀ ਉਹ ਬੋਲਿਆ, ਫਿਰ
ਸਰਬ ਵਾਰਤਾ ਭਾਕ ਸੁਣਾਈ,
ਕਹਿ ਕੇ ਸੁਣਾ ਦਿੱਤੀ ਸਾਰੀ ਗੱਲ।
ਪ੍ਰਥਮ ਪਏ ਗੁਰੂ ਨਾਨਕ ਰਾਏ,
ਕਹਿੰਦੇ ਬਈ ਦੇਖੋ ਭੂਮਿਕਾ ਬਣ ਗਏ, ਕਹਿੰਦਾ ਪ੍ਰਥਮ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਹੋਏ।
ਮੀਰ ਮੀਰ ਸਿੱਧ ਸਾਧਕ ਜੀ,
ਮੀਰ ਮੀਰ ਬੜੇ ਬੜੇ ਬਾਦਸ਼ਾਹ ਸਿੱਧ ਜੁਗੀਸ਼ਰ ਸਭ ਉਹਨਾਂ ਨੂੰ ਨਿਭ ਗਏ।
ਅਜਮਤ ਬਲ ਨੰਮੀ ਕਿਤ
ਉਹਨਾਂ ਦੇ ਅੱਗੇ ਨਿਮ ਗਏ ਬੜੇ ਬੜੇ ਕਰਾਮਾਤੇ।
ਐਸੋ ਪਿਓ ਨਾ ਜਗ ਮੈਂ ਕੋਈ,
ਇਹੋ ਜਿਹਾ ਨਹੀਂ ਕੋਈ ਹੋਇਆ। ਮੱਕੇ ਵੀ ਚਰਨਾਂ ਦੇ ਨਾਲ ਘੁੰਮ ਗਏ ਜਿਹਨਾਂ ਦੇ, ਜਿਹੜਾ ਨਿਮਰਤਾ ਨਾ ਹੋਵੇ। ਬੜੇ ਬੜੇ ਖਾਨ ਬਹਾਦਰ ਮੁਸਲਮਾਨ ਕੀ ਬੜੇ ਬੜੇ ਕੌਰੂ ਬਾਦਸ਼ਾਹ ਵਰਗੇ ਸਭ ਨਿਵੇ ਹਨ।
ਵਿਦਤ ਪਿਓ ਦਸ ਚਾਰ ਤਬਕ ਮਹਿ,
ਦਸ ਚਾਰ ਤਬਕ ਦਾ ਮਤਲਬ 14 ਤਬਕ ਮੰਨਦੇ ਮੁਸਲਮਾਨ। ਉਹ ਇਸ ਬੋਲੀ ਦੇ ਵਿੱਚ ਉਹਨੂੰ ਸਮਝਾ ਰਿਹਾ ਵੀ 14 ਤਬਕਾਂ ਚ ਕੋਈ ਐਸਾ ਨਹੀਂ ਜਿਹੜਾ ਨਾ ਮੰਨੇ ਉਹਨਾਂ ਨੂੰ।
ਸਤਨਾਮ ਉਪਦੇਸ਼ ਸਬਕ ਮਹਿ,
ਸਾਰਿਆਂ ਦੇ ਸਤਨਾਮ ਦਾ ਉਪਦੇਸ਼ ਦਿੱਤਾ।
ਮਿਲ ਮਿਲ ਕਰਾ ਮਾਤ ਜਿਨ ਪਾਈ,
ਇਹਨਾਂ ਨੇ ਮਿਲ ਮਿਲ ਕੇ ਕਰਾ ਮਾਤਾਂ ਪਾਈਆਂ।
ਜਗ ਗਿਣੇ ਨਾ ਜਾਈ,
ਗਿਣੇ ਨਹੀਂ ਜਾ ਸਕਦੇ। ਉਹ ਵੀ ਮੱਥੇ ਗੁਰੂ ਨਾਨਕ ਸਾਹਿਬ ਨੂੰ ਟੇਕਦੇ ਰਹੇ।
ਗਾਦੀ ਪਰ ਸਪਤ ਥਾਨ,
ਉਹਨਾਂ ਦੇ ਥਾਂ ਤੇ ਭਾਈ ਸੱਤਵੇਂ ਥਾਂ ਤੇ ਗੁਰੂ ਹਰਿਰਾਏ ਸਾਹਿਬ ਨੇ
ਸ੍ਰੀ ਹਰਿਰਾਏ ਵਿਰਾਜਤ ਜਾਨ,
ਇਹ ਜਾਣ ਲੋ ਵੀ ਗੁਰੂ ਹਰਿਰਾਏ ਸਾਹਿਬ ਰਾਜਮਾਨ ਹੋਏ ਨੇ।
ਸ੍ਰੀ ਗੁਰੂ ਹਰਗੋਬਿੰਦ ਬਲ ਧਾਮਾ,
ਕਹਿੰਦੇ ਬੜਾ ਬਲ ਦਾ ਘਰ ਹੀ ਸੀ ਗੁਰੂ ਹਰਗੋਬਿੰਦ ਸਾਹਿਬ, ਬੜੀ ਬੜੀ ਤਾਕਤ ਦਾ ਘਰ ਸੀ ਸਮਝੋ।
ਮਹਾਸੁਬਟ ਇਨ ਤੇ ਕੇ ਪਿਤਾਮਾ,
ਇਹਨਾਂ ਦੇ ਪਿਤਾਮਾ ਦਾਦਾ ਜੀ ਬਹੁਤ ਵੱਡੇ ਸੂਰਮੇ ਹੋਏ।
ਤੋਹੇ ਪਿਦਮ ਸੋ ਬਿਗਰ ਪਰੇ ਹੈ,
ਕਹਿਣ ਲੱਗੇ ਦਾਰਾ ਸਕੋ ਮੈਂ ਤੈਨੂੰ ਦੱਸਦਾ, ਤੇਰਾ ਜਿਹੜਾ ਪਿਤਾ ਸ਼ਾਹਜਹਾਨ ਉਹ ਵਿਗੜ ਗਿਆ ਸੀ ਇਹਨਾਂ ਨਾਲ, ਇਹ ਵਿਗੜ ਕੇ ਲੜਾਈਆਂ ਕੀਤੀਆਂ ਸੀ ਇਹਨਾਂ ਦੇ ਦਾਦੇ ਨਾਲ।
ਚਾਰ ਵਾਰ ਕਰ ਓਜ ਲੜੇ ਹੈ,
ਚਾਰ ਵਾਰੀ ਤੇਰਾ ਪਿਓ ਚੜ ਕੇ ਆਇਆ ਸੀ ਇਹਨਾਂ ਤੇ, ਤੇ ਅੰਮ੍ਰਿਤਸਰ ਸਾਹਿਬ ਦਾ ਜੰਗ, ਹਰਗੋਬਿੰਦਪੁਰੇ ਦਾ ਜੰਗ, ਫੂਰ ਮਹਾਰਾਜ ਦਾ ਜੰਗ, ਕਰਤਾਰਪੁਰ ਦਾ ਜੰਗ, ਚਾਰ ਵਾਰੀ ਚੜ ਕੇ ਆਇਆ ਸੀ।
ਲੱਲਾ ਕੰਬਲ ਲਸ਼ਕਰ ਸਨੇ,
ਤੇ ਬਹੁਤ ਸਾਰੇ ਜਿਹੜੇ ਲਸ਼ਕਰ ਨਾਲ ਲੈ ਕਰਕੇ
ਜੰਗਲ ਵਿਖੇ ਜੰਗ ਕਰ ਹਨੇ,
ਬਹੁਤ ਸਾਰੇ ਲਲਾਵੇ ਕੰਬੇ ਇਹੋ ਜਿਹੇ ਜੰਗਲ ਦੇ ਵਿੱਚ ਆ ਕੇ ਲੜੇ ਸਨ ਉਹਦੇ ਭੇਜੇ।
ਵਿਰਾਜਤ ਜਿਨ ਕੋ ਪੋਤਾ,
ਇਹਨਾਂ ਦਾ ਪੋਤਰ ਹੈ ਬਈ। ਆਹ ਵਾਕਿਆ ਗਲੀ ਨਾਲ ਦੱਸਦੀ ਵੀ ਤੇਰਾ ਖਾਨਦਾਨ ਆਹ ਕਰਦਾ ਰਿਹਾ, ਇਹ ਗੁਰੂ ਉਹ ਹੈ। ਇਹ ਬੜਾ ਸਿਆਣਾ ਸਿੱਖ ਸੀ ਜਿਹਨੇ ਦੱਸਿਆ।
ਬ੍ਰਹਮ ਗਿਆਨ ਅਰ ਅਜਮਤ ਪੋਤਾ,
ਕਹਿੰਦੇ ਹੈ ਤਾਂ ਉਹਨਾਂ ਦਾ ਪੋਤਰਾ ਪਰ ਬ੍ਰਹਮ ਗਿਆਨ ਦਾ ਅਜਮਤ ਦਾ ਜਹਾਜ਼ ਹੀ ਸਮਝ ਲੈ।
ਜਿਨ ਮਿਲਿਆ ਕਹੋ ਫੁੱਲ ਹੋਏ ਭਾਰਾ,
ਜਿਨ੍ਹਾਂ ਨੂੰ ਮਿਲਣ ਕਰਕੇ ਬਹੁਤ ਭਾਰੀ ਫਲ ਹੁੰਦਾ ਹੈ।
ਕਿਰਪਾ ਦ੍ਰਿਸ਼ ਤੇ ਹੈ ਨਾ ਸੰਸਾਰ,
ਜੇ ਕਿਰਪਾ ਦ੍ਰਿਸ਼ੀ ਕਰਦੇ ਨੇ ਮੁਕਤ ਕਰ ਦਿੰਦੇ ਨੇ, ਸੰਸਾਰ ਤੋਂ ਤਾਰ ਦਿੰਦੇ ਨੇ ਮੁਕਤ ਤੋਂ ਮੁਕਤੀ।
ਕੇ ਦਰਸ਼ਨ ਕੋ ਬੜ ਭਾਗੀ,
ਬਈ ਇਹਨਾਂ ਦੇ ਦਰਸ਼ਨਾਂ ਤਾਂ ਕਹਿਣ ਲੱਗੇ ਦਾਰਾਸ ਕੋ, ਇਹਨਾਂ ਦੇ ਦਰਸ਼ਨ ਤਾਂ ਵੱਡੇ ਭਾਗਾਂ ਵਾਲਿਆਂ ਨੂੰ ਹੁੰਦੇ ਨੇ।
ਉਰੇ ਕਾਮ ਆਵੇ ਨੂੰ ਲਾਗੇ,
ਜਿਹੜੇ ਆਉਂਦੇ ਨੇ ਕਾਮਨਾ ਪੂਰੀ ਹੁੰਦੀ ਹੈ।
ਦੇਸ਼ ਵਿਦੇਸ਼ ਸਾਗਰ ਦੀਪ,
ਦੇਸ਼ ਵਿਦੇਸ਼ ਆਪਣਾ ਦੇਸ਼ ਹੁੰਦਾ, ਵਿਦੇਸ਼ ਦੂਜਾ ਹੁੰਦਾ, ਉੱਥੋਂ ਵੀ ਇਹ ਦੇਸ਼ ਤੋਂ ਵੀ ਸਾਰੇ ਦੀਪਾਂ ਦੇ ਵਿੱਚੋਂ, ਸੱਤ ਦੀਪਾਂ ਚੋਂ
ਆਏ ਸਮੀਪ ਹੈ ਰੰਗ ਮਹੀਪ,
ਇੱਥੇ ਰਾਜੇ ਵੀ ਆਉਂਦੇ ਨੇ ਤੇ ਇੱਥੇ ਗਰੀਬ ਵੀ ਆਉਂਦੇ ਨੇ। ਇਹ ਗੁਰੂ ਨਾਨਕ ਦਾ ਵੱਡਾ ਘਰ ਹੈ ਜੀ।
ਅਨੇਕੋ ਪਾਏ ਨਾ ਕਹੋ ਅਰ ਪਾਵ ਹੈ,
ਤੇ ਅਨੇਕਾਂ ਭੇਟਾਵਾਂ ਲੈ ਕੇ ਆਉਂਦੇ ਨੇ।
ਅਬ ਸਤਿਗੁਰ ਇਸ ਪੂਰੇ ਦਰਸਾਵ ਹੈ,
ਹੁਣ ਸਤਿਗੁਰੂ ਜੀ ਇੱਥੇ ਦਰਸ਼ਨ ਦੇ ਰਹੇ ਗੁਰੂ ਹਰਿਰਾਏ ਸਾਹਿਬ।
ਨਾਰਿਸ਼ ਕੋ ਪ੍ਰਸੰਸਾ ਸੁਣ ਕੇ,
ਜਦੋਂ ਸੁਣੀ ਗੁਰੂ ਹਰਿਰਾਏ ਸਾਹਿਬ ਦੀ ਪ੍ਰਸੰਸਾ ਵਡਿਆਈ।
ਅਰਕ ਪਿਓ ਉਰ ਨਿਜ ਪਲ ਗੁਣ,
ਕਹਿੰਦਾ ਵੀ ਮੈਂ ਤਾਂ ਸਮਝਦਾ ਸੀ ਵੀ ਮੇਰੇ ਭਾਗ ਮਾਰੇ ਜਿਹੜਾ ਰਾਜ ਚਲਿਆ ਗਿਆ, ਮੇਰੇ ਖੋਟੇ ਭਾਗ ਮੇਰੇ ਭਰਾਵਾਂ ਨੇ ਸਭ ਕੁਛ, ਪਰ ਮੈਂ ਬਰਬਾਦ ਹੋ ਗਿਆ। ਕਹਿੰਦਾ ਮੈਂ ਤਾਂ ਸਮਝਦਾ ਵੀ ਮੇਰੇ ਭਾਗ ਬਚਾ ਗਿਆ ਹੈ, ਕੋਈ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਕਿ ਜਿਹੜਾ ਮੈਨੂੰ ਗੁਰੂ ਹਰਿਰਾਏ ਸਾਹਿਬ ਦੇ ਦਰਸ਼ਨ ਉਹ ਵੀ ਮੁਕਤ ਉਹ ਵੀ ਤੁਰੇ ਜਾਂਦੇ ਨੇ, ਹੁਣ ਇਹ ਗੁਰੂ ਹਰਿਰਾਏ ਸਾਹਿਬ ਦੀ ਸ਼ਰਨ ਵਿੱਚ ਜਾਏਗਾ। ਇਹ ਅਹਿਸਾਸ ਜੀ ਅਗਲੇ ਦਿਨਾਂ ਦੇ ਵਿੱਚ, ਕੱਲ ਨੂੰ ਤਾਂ ਮੇਰੇ ਖਿਆਲ ਖੁੱਲੀਆਂ ਵਿਚਾਰਾਂ ਹੁੰਦੀਆਂ, ਐਤਵਾਰ ਜੀ ਕੱਲ ਨੂੰ ਐਤਵਾਰ ਖੁੱਲੀਆਂ ਵਿਚਾਰਾਂ ਹੁੰਦੀਆਂ, ਇਸ ਕਰਕੇ ਫਿਰ ਜਿਹੜਾ ਇਹ ਅਧਿਆਇ ਹੈ ਹੁਣ ਸੋਮਵਾਰ ਤੋਂ ਫਿਰ ਲੜੀ ਇਸ ਤਰ੍ਹਾਂ ਚਲਦੀ ਰਹੇ ਕਿ ਗੁਰੂ ਕਿਰਪਾ ਕਰੇ। ਆਓ ਰਾਗੀ ਸਿੰਘ ਸਾਹਿਬਾਨਾਂ ਤੋਂ ਕੀਰਤਨ ਸਰਵਣ ਕਰਨਾ ਹੈ, ਜ਼ਿੰਦਗੀ ਦਾ ਤਜਰਬਾ ਹੈ ਅਤੇ ਬੜੇ ਸੁੰਦਰ ਕੀਰਤਨ ਕਰਨ ਵਾਲੇ ਨੇ ਭਾਈ ਸੁਰਤ ਸਿੰਘ ਜੀ, ਗੁਰੂ ਕਿਰਪਾ ਕਰੇ। ਇੱਥੇ ਹੀ ਸਮਾਪਤੀ ਪੁਰਖਾਂ ਦੀ ਸੇਵਾ ਕਰਨੀ ਜੀ। ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ, ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰੱਥ ਅਗਨ ਪੂਰਨ ਮੋਹਿ ਮਹਿ ਤਾਰ,
ਕੰਦ ਕੂਪ ਮਹਾ ਪਿਆਨ ਨਾਨਕ ਪਾਰਿਓ ਪ੍ਰਭ ਸਰਣਾਗਤੀ ਕਿਰਪਾ ਨਿਤ ਦਇਆਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਜੋ ਸਰਦਾ ਕਰ ਸੇਵ ਦੇ ਗੁਰ ਪਾਰਿਓ ਜੋ ਸਰਦਾ ਕਰ ਸੇਵ ਦੇ ਗੁਰ ਪਾਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।